श्लोक एक ओंकार सतगुरु प्रसाद आदि गुरु ए नमः जोगाद गुर ए नमः सतगुर ए नमः श्री गुरुदेव ए नमः आद गुर ए नमः जोगाद गुर ए नमः सतगुर ए नमः श्री गुरुदेव ए नमः अष्टपदी सिमरो सिमर सिमर सुख पावो कल कलेश तन माहे मिटावो सिमरो जास विशंभर एक नाम जपत अगणत अनेक वेद पुराण सिमृत सुधाक्षर कीने राम नाम एक आखर किनका एक जिस जी बसावे ताकि महिमा गनी ना आवे काखी एक दर्श तुहारो नानक उन संग मोहे उदारो कांखी एक दर्श तुहारो नानक उन संग मोहे उधारो सुख मनी सुख अमृत प्रभ नाम भगत जना के मन विश्राम सुख मनी सुख अमृत प्रभ नाम भगत जना के मन विश्राम रहाओ वाहिगुरु जी का खालसा वाहिगुरु जी की फतेह। गरीब नवाज सतगुरु दीन दुनिया दे मालक सचे पातशाह श्री गुरु ग्रंथ साहिब महाराज जी दे चरणा अंदर सुभायमान गुरु रूप साध संगत जीओ सतगुरां ने अपार बख्शिश कीती है। गुरु अर्जन देव पातशाह महाराज जी दे मुखार बिंद तो उचारण कीती हुई पवित्र बाणी श्री सुखमणी साहिब जो कि गौड़ी राग विच सतगुरां दे स्वरूप अंदर सुभायमान है। जिवें हजूर ने पहला होर बख्शिश करके कई बाणियां और गुरु अर्जन देव जी का जीवन इतिहास पिछले दिनों विच आपां विचारिया और उसका लाभ अनेक थावां ते दूर दुराडे तक संगतां प्राप्त कर रही ने। यह भी हजूर की प्रेरणा के कारण ही एक यतन किया है कि श्री सुखमणी साहब बाणी के अर्थ किए जान भावें कि बाणी अगाध बोध है गुरु का अंत नहीं बाणी का अंत नहीं ਪਰ ਇਹ ਇੱਕ ਉਸਤਤ ਕਰਨ ਦਾ ਤਰੀਕਾ ਹੈ। ਸੋ ਸਤਿਗੁਰੂ ਕਿਰਪਾ ਕਰਨ ਅਰਦਾਸ ਕਰੀਏ। ਇਸ ਬਾਣੀ ਵਿੱਚ ਕੁੱਲ 24 ਸਲੋਕ 24 ਅਸ਼ਟਪਦੀਆਂ ਹਨ। ਇੱਕ ਤੁਕ ਹੈ ਰਹਾਉ ਦੀ, ਜਿਹਦੇ ਵਿੱਚ ਇਸ ਬਾਣੀ ਦਾ ਸੰਪੂਰਨ ਭਾਵ ਹੈ। ਆਪਾਂ ਯਤਨ ਕਰਨਾ ਕਿ ਬਹੁਤੀ ਗਹਿਰਾਈ ਵਿੱਚ ਜਾਣ ਤੋਂ ਬਿਨਾਂ ਹੀ 2 ਦਿਨਾਂ ਵਿੱਚ ਇੱਕ ਅਸ਼ਟਪਦੀ ਦੀ ਵਿਚਾਰ ਕੀਤੀ ਜਾਏ, ਯਾਨੀ ਕਿ ਇੱਕ ਦਿਨ ਵਿੱਚ 4 ਪਦੇ ਅੱਖਰੀ ਭਾਵ ਅਰਥ ਔਰ ਹੋਰ ਜਿੰਨੀ ਬਖਸ਼ਿਸ਼ ਸਤਿਗੁਰੂ ਕਰਨਗੇ, ਆਪਾਂ ਇਸ ਬਾਣੀ ਦੇ ਚਰਨਾਂ ਨਾਲ ਸਤਿਗੁਰਾਂ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰਾਂਗੇ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਸੁਭਾਗ ਹੈ ਆਪ ਜੀ ਦਾ ਜੋ ਇਹ ਸਮਾਂ ਸਤਿਗੁਰੂ ਨੇ ਬਖਸ਼ਿਆ। ਸੋ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨੀ, ਜਿਨ੍ਹਾਂ ਕੋਲ ਫੋਨ ਆਦਿਕ ਨੇ ਉਹਨਾਂ ਨੂੰ ਬੇਨਤੀ ਹੈ, ਹਰ ਰੋਜ਼ ਨਹੀਂ ਕਹਿਣਾ, ਆਪੋ ਆਪਣੇ ਫੋਨ ਯਤਨ ਕਰਿਆ ਕਰੋ, ਇਹਨਾਂ ਨੂੰ ਬਾਹਰ ਹੀ ਰੱਖਿਆ ਜਾਏ, ਕਿਉਂਕਿ ਅੱਜ ਤੋਂ 10-15 ਸਾਲ ਪਹਿਲਾਂ ਇਹ ਨਹੀਂ ਸਨ, ਫਿਰ ਵੀ ਸੰਸਾਰ ਚੱਲਦਾ ਹੀ ਸੀ। ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੀਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਰੋ ਧਿਆਨ ਔਰ ਪਿਆਰ ਸਹਿਤ ਉਚਾਰਨ ਕਰੋ ਜੀ, ਸਤਨਾਮ ਸ਼੍ਰੀ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। 5ਵੇਂ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਬਾਣੀ ਕਾ ਬੋਹਿਥਾ ਕਰਕੇ ਜਾਣਿਆ ਜਾਂਦਾ ਹੈ, ਸਤਿਗੁਰਾਂ ਦੇ ਚਰਨਾਂ ਵਿੱਚ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਕਿ ਸਤਿਗੁਰੂ ਆਪ ਕਿਰਪਾ ਕਰੋ, ਮਨੁੱਖ ਭੁੱਲਣਹਾਰ ਹੈ ਔਰ ਆਉਣ ਵਾਲੇ ਸਮੇਂ ਵਿੱਚ ਉਹਨਾਂ ਗੁਰਸਿੱਖਾਂ ਨੇ, ਬਾਬਾ ਬੁੱਢਾ ਸਾਹਿਬ ਨੇ, ਭਾਈ ਗੁਰਦਾਸ ਜੀ ਨੇ ਪਰ ਉਪਕਾਰ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਇੱਕ ਬੇਨਤੀ ਕੀਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਮਹਾਰਾਜ, ਮਨੁੱਖ ਦੇ 24,000 ਸਵਾਸ ਚੱਲਦੇ ਨੇ, 24 ਘੰਟੇ ਹਨ ਔਰ ਆਪ ਦੀ ਕਿਰਪਾ ਕਰੋ, ਇਸ ਸਮੇਂ ਦੇ ਅੰਦਰ ਕੋਈ ਵਿਰਲਾ ਹੀ ਹੈ ਕਿ ਜਿਹੜਾ ਆਪਣੇ ਸਾਰੇ 24 ਘੰਟੇ ਅੰਦਰ ਰੱਬ ਦੇ ਪਿਆਰ ਵਿੱਚ ਜੁੜਿਆ ਰਹੇ। ਫਿਰ ਆਉਣ ਵਾਲੇ ਲੋਕਾਂ ਦੀ ਬੁੱਧੀ ਇੰਨੀ ਤੀਕਸ਼ਣ ਨਹੀਂ, ਸੰਸਾਰ ਦੇ ਪ੍ਰਭਾਵ ਕਰਕੇ ਆਉਣ ਵਾਲੇ ਸਮੇਂ ਵਿੱਚ ਲੋਕ ਉਹਨਾਂ ਦੀ ਬੁੱਧੀ ਮਾਇਆ ਵਾਸਤੇ ਤੇ ਅਤ ਚਤੁਰ ਤੀਖਣ ਤੇ ਸਿਆਣੀ ਹੋਵੇਗੀ, ਪਰ ਜਦੋਂ ਉਹ ਪਰਮਾਤਮਾ ਦੀ ਗੱਲ ਸੁਣ ਲੱਗਣਗੇ ਉਹਨਾਂ ਦੀ ਬੁੱਧੀ ਜਿਹੜੀ ਹੈ ਮੋਟੀ ਹੋ ਜਾਏਗੀ। ਇਸ ਕਰਕੇ ਆਪ ਜੀ ਕਿਰਪਾ ਕਰੋ। ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ, ਆਪ ਜੀ ਕੋਈ ਸੁਗਮ ਸਰਲ ਜਿਹਨੂੰ ਇੱਕ ਆਮ ਆਦਮੀ ਪੜ੍ਹੇ ਔਰ ਪੜ੍ਹਨ ਦੇ ਨਾਲ ਨਾਲ ਉਹਨੂੰ ਅਰਥ ਵੀ ਸਮਝ ਆਉਣ ਤੇ ਇਹਦੇ ਨਾਲ ਉਹਦੇ 24 ਘੰਟੇ ਰੱਬ ਦੇ ਚਰਨਾਂ ਵਿੱਚ ਹਾਜ਼ਰੀ ਲੱਗ ਜਾਏ, ਇੱਕ ਇਸ ਤਰ੍ਹਾਂ ਦੀ ਬਾਣੀ ਆਪ ਜੀ ਉਚਾਰਨ ਕਰੋ। ਇਸੇ ਵਿਚਾਰ ਦੇ ਅਧੀਨ ਕੁਝ ਵਿਦਵਾਨਾਂ ਨੇ ਇਸ ਬਾਣੀ ਦਾ ਸਰੂਪ ਗਿਣਿਆ। ਉਹ ਕਹਿੰਦੇ ਇਹਦੇ ਵਿੱਚ ਅੱਖਰ ਵੀ ਤਕਰੀਬਨ 24,000 ਨੇ ਔਰ 24,000 ਸਵਾਸ ਆਮ ਕਰਕੇ ਬੰਦੇ ਨੂੰ 8 ਪੈਰਾਂ ਵਿੱਚ ਆਉਂਦਾ। ਇਹ ਖਿਆਲ ਕਿਉਂ ਦਿੱਤੇ ਗਏ? ਖਿਆਲ ਰੱਖਣਾ, ਭਾਵੇਂ ਕਿ ਸਿੱਖ ਨੇ ਇੱਕ ਇੱਕ ਪਲ ਆਪਣੇ ਮਨ ਦੀ ਭਾਵਨਾ ਨੂੰ ਵੇਖਣਾ, ਅੰਦਰ ਨਿਰੰਤਰ ਯਾਦ ਬਣਾਉਣ ਦਾ ਯਤਨ ਕਰਨਾ, ਪਰ ਕਿਤਿਓਂ ਉਪਰਾਲਾ ਸ਼ੁਰੂ ਕਰਨਾ ਪਏਗਾ। ਸੋ ਇਸ ਬਾਣੀ ਦੇ ਸੰਬੰਧ ਵਿੱਚ ਇਹ ਵੀ ਭਾਵਨਾ ਸਮਝਣਾ ਕਿ ਇਸ ਬਾਣੀ ਦੇ ਕੀਤਿਆਂ 24,000 ਸਵਾਸ ਸਫਲ ਹੋ ਜਾਣਗੇ ਤੇ ਜਿਹੜੀ ਅੰਮ੍ਰਿਤ ਦੀ ਦਾਤ ਦੇ ਸਮੇਂ ਸਿੱਖ ਨੂੰ ਨਿਤਨੇਮ ਦਿੱਤਾ ਗਿਆ ਉਹਦੇ ਤੋਂ ਛੋਟ ਹੋ ਜਾਏਗੀ। ਨਹੀਂ, ਇਹ ਉਸ ਤੋਂ ਅਗਲੀ ਗੱਲ ਹੈ। ਪਹਿਲਾਂ ਗੁਰਸਿੱਖ ਨੇ ਪੰਜ ਪਿਆਰਿਆਂ ਵੱਲੋਂ ਬਖਸ਼ਿਸ਼ ਕੀਤੇ ਹੋਏ ਨਿਤਨੇਮ ਨੂੰ ਤਰਜੀਹ ਦੇਣੀ ਹੈ। ਸੋ ਸਤਿਗੁਰਾਂ ਦੇ ਇਹਨਾਂ ਚਾਰ ਪਦਿਆਂ ਦੇ ਨਾਲ ਆਪਾਂ ਅਖਰੀ ਅਰਥ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਦਾ ਨਾਮ ਸੁਖਮਣੀ ਰੱਖਿਆ ਹੈ। ਮਣੀ ਦਾ ਅਰਥ ਹੈ, ਆਮ ਤੌਰ ਤੇ ਮਣੀ ਸੱਪ ਦੇ ਸਿਰ ਵਿੱਚ ਹੁੰਦੀ ਹੈ। ਇੱਥੋਂ ਤੱਕ ਮੰਨਿਆ ਗਿਆ ਕਿ ਸੱਪ ਕਈ ਵਾਰੀ ਰਾਤ ਦੇ ਹਨੇਰੇ ਵਿੱਚ ਆਪਣੇ ਸਿਰ ਵਿੱਚੋਂ ਜਾਂ ਕਿਸੇ ਤਰੀਕੇ ਨਾਲ, ਮਣੀ ਵਾਲਾ ਸੱਪ ਆਮ ਤੌਰ ਤੇ ਘੱਟ ਹੁੰਦਾ ਹੈ, ਜਦੋਂ ਉਹਨੂੰ ਭੁੱਖ ਲੱਗਦੀ ਹੈ ਉਹ ਆਪਣੇ ਸਿਰ ਵਿੱਚੋਂ ਮਣੀ ਕੱਢ ਕੇ ਹਨੇਰੇ ਵਿੱਚ ਰੱਖ ਦਿੰਦਾ ਹੈ। ਉਸ ਹਨੇਰੇ ਵਿੱਚੋਂ ਮਣੀ ਚਮਕਦੀ ਏ ਤੇ ਚਮਕਦੀ ਹੋਈ ਮਣੀ ਤੇ ਜਦੋਂ ਆਲਿਓ ਦੁਆਲਿਓ ਕੀੜੇ ਆਦਿ ਆਉਂਦੇ ਨੇ ਤੇ ਉਹ ਆਪਣੀ ਉਹਨਾਂ ਨੂੰ ਖਾ ਕੇ ਭੁੱਖ ਮਿਟਾ ਲੈਂਦਾ ਹੈ। ਮਣੀ ਇੱਕ ਇਸ ਤਰ੍ਹਾਂ ਦੀ ਚੀਜ਼ ਹੈ। ਦੂਜਾ ਉਹਦੇ ਵਿੱਚ ਗੁਣ ਹੈ ਕਿ ਜੇ ਮਨੁੱਖ ਦੇ ਸਰੀਰ ਤੇ ਕੋਈ ਜ਼ਹਿਰੀਲਾ ਸੱਪ ਕੱਟ ਜਾਏ ਤੇ ਉਹ ਮਣੀ ਉਸ ਥਾਂ ਤੇ ਲਾ ਦਿੱਤੀ ਜਾਏ ਜਿੱਥੇ ਸੱਪ ਨੇ ਡੰਗ ਮਾਰਿਆ ਤੇ ਮਣੀ ਉਸ ਬੰਦੇ ਦੇ ਸਰੀਰ ਦੇ ਵਿੱਚੋਂ ਸਾਰੀ ਦੀ ਸਾਰੀ ਜ਼ਹਿਰ ਨੂੰ ਚੂਸ ਲੈਂਦੀ। ਸਤਿਗੁਰੂ ਨੇ ਬਚਨ ਕੀਤੇ ਸੁਖਮਣੀ, ਭਾਵੇਂ ਕਿ ਇਹਦੇ ਹੋਰ ਵੀ ਕਈ ਅਰਥ ਹੋ ਸਕਦੇ ਨੇ, ਖਿਆਲ ਰੱਖਣ, ਹੋਰ ਵੀ ਕਈ ਪ੍ਰਕਾਰ ਦੇ ਅਰਥ ਨੇ, ਪਰ ਮਣੀ ਦਾ ਅਰਥ ਇੱਥੇ ਜੇ ਉਦਾਹਰਨ ਦੇ ਤੌਰ ਤੇ ਲਿਆ ਜਾਏ, ਇਸ ਬਾਣੀ ਵਿੱਚ ਮਣੀ ਦੀ ਸ਼ਕਤੀ ਏ ਜਿਸ ਮਨੁੱਖ ਦੇ ਸਰੀਰ ਦੇ ਵਿੱਚ ਵਿਕਾਰਾਂ ਦੀ ਜ਼ਹਿਰ ਵੱਧ ਜਾਏ, ਕ੍ਰੋਧ ਦੀ ਜ਼ਹਿਰ ਵੱਧ ਜਾਏ, ਹੰਕਾਰ ਦੀ ਜ਼ਹਿਰ ਵੱਧ ਜਾਏ, ਜੇ ਉਹ ਮਨੁੱਖ ਪਿਆਰ ਨਾਲ ਇਸ ਬਾਣੀ ਨੂੰ ਪੜ੍ਹੇਗਾ, ਵਿਚਾਰੇਗਾ, ਸੁਣੇਗਾ ਔਰ ਜੋ ਕੁਝ ਇਸ ਬਾਣੀ ਵਿੱਚ ਲਿਖਿਆ ਉਹਦੇ ਉੱਤੇ ਆਪਣੇ ਜੀਵਨ ਨੂੰ ਤੋਰਨ ਦਾ ਯਤਨ ਕਰੇਗਾ ਤੇ ਇਹ ਬਾਣੀ ਉਸ ਬੰਦੇ ਦੇ ਸਰੀਰ ਵਿੱਚੋਂ ਹਰ ਪ੍ਰਕਾਰ ਦੀ ਜ਼ਹਿਰ ਨੂੰ ਖਤਮ ਕਰ ਦੇਗੀ, ਅੰਦਰ ਜਿੰਨੀ ਪ੍ਰਕਾਰ ਦਾ ਵੀ ਦੁੱਖ ਹੈ, ਕਿਉਂਕਿ ਇਹਦੇ ਵਿੱਚੋਂ ਸਿਮਰਨ ਦੀਆਂ ਬਰਕਤਾਂ ਦੱਸੀਆਂ ਗਈਆਂ ਨੇ ਇਸ ਅਸ਼ਟਪਦੀ ਦੇ ਅੰਦਰ। ਆਪਾਂ ਥੋੜਾ ਚਿਰ ਇੱਕ ਵਿਸ਼ਾ ਲਵਾਂਗੇ, ਕਿਉਂਕਿ ਮੈਂ ਗੱਲ ਕੀਤੀ ਸੀ ਮਣੀ ਬੰਦੇ ਦੇ ਸਰੀਰ ਦਾ ਜ਼ਹਿਰ ਖਿੱਚਦੀ ਏ, ਇਹ ਬਾਣੀ ਵੀ ਬੰਦੇ ਦੇ ਸਰੀਰ ਵਿੱਚੋਂ ਜ਼ਹਿਰ ਨੂੰ ਖਤਮ ਕਰਦੀ। ਵੈਸੇ ਸਾਰੀ ਬਾਣੀ ਬੰਦੇ ਦੇ ਅੰਦਰ ਵਿਖ ਨੂੰ ਜਿਹੜੀ ਹੈ ਅੰਮ੍ਰਿਤ ਵਿੱਚ ਬਦਲ ਦਿੰਦੀ ਹੈ, ਪਰ ਸਤਿਗੁਰੂ ਦੀ ਇੱਕ ਤੁਕ ਇਸ ਬਾਣੀ ਵਿੱਚੋਂ ਆਧਾਰ ਬਣਾ ਕੇ ਆਪਾਂ ਥੋੜਾ ਸਮਾਂ ਗੁਰੂ ਕੇ ਸ਼ਬਦ ਨਾਲ ਸਾਂਝ ਪਾਈਏ। ਸਾਹਿਬ ਆਰੰਭ ਵਿੱਚ ਕਹਿੰਦੇ ਨੇ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇੱਥੇ ਧਿਆਨ ਦੇਣਾ, ਮਨ ਦੀ ਗੱਲ ਨਹੀਂ ਕੀਤੀ। ਗੁਰੂ ਅਰਜਨ ਦੇਵ ਜੀ ਕਹਿੰਦੇ ਤਨ ਵਿੱਚੋਂ ਕਲੇਸ਼ ਨੂੰ ਖਤਮ ਕਰਦੀ ਏ ਬਾਣੀ। ਹੁਣ ਤਨ ਵਿੱਚ ਕਿਹੜਾ ਕਲੇਸ਼, ਕਿਉਂਕਿ ਕਲੇਸ਼ ਤੇ ਮਨ ਨਾਲ ਸੰਬੰਧਿਤ ਏ। ਮਨ ਵਿੱਚ ਕਲ ਕਲੇਸ਼ ਆਉਂਦਾ ਹੈ, ਬੰਦਾ ਝਗੜਦਾ ਹੈ, ਕ੍ਰੋਧੀ ਹੁੰਦਾ, ਤਨ ਦਾ ਕਲੇਸ਼ ਕੀ ਏ? ਥੋੜਾ ਜਿਹਾ ਇਹਦੇ ਉੱਤੇ ਯਤਨ ਕਰੀਏ, ਕਿਉਂਕਿ ਇਸ ਸਰੀਰ ਦੇ ਵਿੱਚ ਤਨ ਦੇ ਬਹੁਤ ਸਾਰੇ ਦੁੱਖ ਨੇ, ਸਰੀਰ ਦੇ ਬਹੁਤ ਸਾਰੇ ਕਲੇਸ਼ ਨੇ ਤੇ ਇਹ ਬਾਣੀ ਜਿਹੜੀ ਹੈ ਸਰੀਰ ਦੇ ਵਿੱਚ ਪੈਦਾ ਹੋਏ ਕਈ ਪ੍ਰਕਾਰ ਦੇ ਰੋਗਾਂ ਨੂੰ ਵਿਕਾਰਾਂ ਨੂੰ ਖਤਮ ਕਰਨ ਦੀ ਸਮਰੱਥਾ ਰੱਖਦੀ ਹੈ। ਗੁਰਬਾਣੀ ਅੰਦਰ ਸਰੀਰ ਦੇ ਰੋਗਾਂ ਦਾ ਜ਼ਿਕਰ ਕੀਤਾ ਗਿਆ। ਸਾਹਿਬ ਦੀ ਇਸ ਬਾਣੀ ਦੀ ਤੁਕ ਦਾ ਆਧਾਰ ਬਣਾਵਾਂਗੇ ਕਿ ਕਲ ਕਲੇਸ਼ ਤਨ ਮਾਹੇ ਮਿਟਾਵੋ। ਸਾਡੇ ਤਨ ਵਿੱਚ ਕਿਹੜੇ ਕਿਹੜੇ ਕਲੇਸ਼ ਨੇ, ਕਲੇਸ਼ ਕੀ ਏ? ਸਵੇਰੇ ਉੱਠਦੇ ਹਾਂ ਤੇ ਸਾਧ ਸੰਗਤ ਉੱਠਦਿਆਂ ਸਾਰ ਅੰਦਰੋਂ ਸਰੀਰ ਵਿੱਚ ਭੁੱਖ, ਅੰਦਰੋਂ ਉਹਦੀ ਲਹਿਰ ਉੱਠਦੀ ਹੈ, ਖੁਦਿਆ ਉੱਠਦੀ ਏ। ਇਹਨੂੰ ਫਰੀਦ ਸਾਹਿਬ ਨੇ ਕਿਹਾ ਫਰੀਦਾ ਇਹ ਤਨ ਭੌਂਕਣਾ, ਸਰੀਰ ਅੰਦਰੋਂ ਭੌਂਕਦਾ ਹੈ, ਕਦੀ ਇਹਦੀ ਤ੍ਰਿਪਤੀ ਨਹੀਂ ਹੁੰਦੀ, ਖਾਂਦਾ ਵੀ ਰਹਿੰਦਾ ਹੈ। ਇੱਥੇ ਸਤਿਗੁਰੂ ਨੇ ਕਿਹਾ ਜਿਹੜਾ ਮਨੁੱਖ ਇਸ ਬਾਣੀ ਨੂੰ ਪਿਆਰ ਨਾਲ ਪੜ੍ਹੇਗਾ, ਵਿਚਾਰੇਗਾ ਤੇ ਜੀਵਨ ਵਿੱਚ ਧਾਰਨ ਕਰੇਗਾ, ਉਸ ਬੰਦੇ ਦੇ ਸਰੀਰ ਦੇ ਤਨ ਦੀਆਂ ਜਿੰਨੀਆਂ ਭੁੱਖਾਂ ਨੇ, ਤਨ ਦੇ ਜਿੰਨੇ ਰੋਗ ਨੇ ਤੇ ਤਨ ਦੇ ਜਿੰਨੇ ਕਲੇਸ਼ ਨੇ, ਉਹਨਾਂ ਦੇ ਵਿੱਚ ਵੀ ਇੱਕ ਸਾਧ ਸੰਗਤ ਸੰਜਮ ਪੈਦਾ ਕਰ ਦੇਗਾ। ਸਰੀਰ ਦਾ ਰੋਗ ਸਭ ਤੋਂ ਪਹਿਲਾਂ ਭੁੱਖ ਹੈ ਤੇ ਗੁਰਬਾਣੀ ਬੰਦੇ ਦੀ ਭੁੱਖ ਦੇ ਉੱਤੇ ਕੰਟਰੋਲ ਕਰਦੀ। ਸਭ ਤੋਂ ਪਹਿਲਾਂ ਉਹਦੀ ਭੁੱਖ ਤੇ ਨੀਂਦ ਦੋ ਚੀਜ਼ਾਂ ਨੂੰ ਘਟਾਉਂਦੀ ਏ। ਮੈਂ ਪਿੱਛੇ ਜੀ ਵੀ ਇੱਕ ਥਾਂ ਤੇ ਬੇਨਤੀ ਕੀਤੀ ਸੀ, ਬੰਦਾ ਚਾਹੁੰਦਾ ਹੈ ਮੇਰੇ ਸਰੀਰ ਵਿੱਚੋਂ ਜਿਹੜੀਆਂ ਪੰਜ ਵਿਕਾਰਾਂ ਦੀਆਂ ਵਾਸ਼ਨਾਵਾਂ ਨੇ ਘੱਟ ਜਾਣ, ਪਰ ਸਤਿਗੁਰੂ ਨੇ ਉਹਦੀ ਜੁਗਤ ਤੇ ਦੱਸੀ ਹੈ ਨਾ, ਇਹ ਨਹੀਂ ਕਿ ਤੂੰ ਜੋ ਮਰਜ਼ੀ ਕਰ ਤੇ ਪਰਤ ਕੇ ਕਵੇਂ ਇੱਕ ਬਾਣੀ ਪੜ ਕੇ ਮੇਰੇ ਵਿੱਚ ਕ੍ਰੋਧ ਵੀ ਨਾ ਆਵੇ, ਮੇਰੇ ਵਿੱਚ ਲੋਭ ਦੀਆਂ ਲਹਿਰਾਂ ਵੀ ਨਾ ਉੱਠਣ, ਮੇਰੇ ਵਿੱਚ ਮੋਹ ਨਾ ਆਵੇ, ਹੰਕਾਰ ਤੇ ਵਾਸ਼ਨਾ ਬਿਲਕੁਲ ਖਤਮ ਹੋ ਜਾਏ, ਇਸ ਤਰ੍ਹਾਂ ਨਹੀਂ ਹੋ ਸਕਦਾ। ਸਤਿਗੁਰੂ ਨੇ ਤਨ ਵਿੱਚ ਉੱਠਣ ਵਾਲੇ ਰੋਗਾਂ ਦਾ ਜ਼ਿਕਰ ਕੀਤਾ। ਧਿਆਨ ਦੇਣਾ, ਸਭ ਤੋਂ ਮੂਲ ਰੋਗ ਨੇ ਬੰਦੇ ਦੇ ਸਰੀਰ ਦੇ ਭੁੱਖ ਤੇ ਨੀਂਦ। ਜਿਉਂ ਜਿਉਂ ਨਾਮ ਦੇ ਵਿੱਚ ਪਰਮਾਤਮਾ ਦੇ ਰਾਹ ਤੇ ਮਨੁੱਖ ਚੱਲਦਾ ਤੇ ਸਭ ਤੋਂ ਪਹਿਲਾਂ ਉਹਦੇ ਸਰੀਰ ਦੇ ਵਿੱਚ ਇਹ ਦੋਵੇਂ ਚੀਜ਼ਾਂ ਨੂੰ, ਨਾਮ ਜਿਹੜਾ ਹੈ ਇਹ ਨਹੀਂ ਕਿ ਖਤਮ ਕਰ ਦਿੰਦਾ ਉਹਦੀ ਭੁੱਖ ਨੂੰ, ਉਹਦੀ ਭੁੱਖ ਨੂੰ ਸੀਮਿਤ ਕਰਦਾ ਹੈ। ਜਿੰਨੀ ਉਹਦੇ ਸਰੀਰ ਨੂੰ ਭੁੱਖ ਚਾਹੀਦੀ ਹੈ ਓਨੀ ਭੁੱਖ ਉਹਦੇ ਸਰੀਰ ਵਿੱਚ ਬਚਾਉਂਦਾ ਹੈ ਤੇ ਜਿੰਨੀ ਨੀਂਦ ਉਹਨੂੰ ਚਾਹੀਦੀ ਹੈ ਓਨੀ ਨੀਂਦ ਉਹਦੇ ਵਿੱਚ ਰਹਿਣ ਦਿੰਦਾ। ਸਤਿਗੁਰੂ ਨੇ ਬਚਨ ਕੀਤੇ ਕਿ ਇਸ ਸਰੀਰ ਦੇ ਵਿੱਚ ਭੁੱਖ ਤੇ ਨੀਂਦ ਇਹ ਦੋ ਚੀਜ਼ਾਂ ਨੇ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਇਹਨਾਂ ਦੋਵਾਂ ਵੱਲ ਇਸ਼ਾਰਾ ਕੀਤਾ। ਹਾਲਾਂਕਿ ਆਪ ਸੂਰਮੇ ਨੇ, ਆਪ ਤੇਗ ਫੜਦੇ ਨੇ, ਆਪ ਘੋੜੇ ਤੇ ਸਵਾਰੀ ਕਰਦੇ ਨੇ ਤੇ ਕਈ ਕਈ ਦਿਨ 80-80 ਘੰਟੇ ਨਿਰੰਤਰ ਕਮਰ ਕੱਸਾ ਕਰਕੇ ਮੈਦਾਨ ਦੇ ਵਿੱਚ ਗੱਜਣ ਵਾਲਾ ਸੂਰਮਾ ਇਹ ਗੱਲ ਕਹਿੰਦਾ ਹੈ ਕਿ ਜੇ ਤੂੰ ਆਪਣੇ ਸਰੀਰ ਵਿੱਚ ਤਾਕਤ ਲਿਆਉਣੀ ਏ ਤੇ ਦੋ ਕੰਮ ਤੈਨੂੰ ਕਰਨੇ ਪੈਣਗੇ, ਅਲਪ ਆਹਾਰ, ਸੁਲਪ ਸੀ ਨਿੰਦਰਾ, ਦੋ ਚੀਜ਼ਾਂ। ਇਹ ਮੈਡੀਕਲ ਹੈ, ਇਹ ਸਰੀਰ ਦਾ ਵਿਗਿਆਨ। ਹੁਣ ਵਿਗਿਆਨ ਵੀ ਕਹਿੰਦਾ ਘੱਟ ਖਾਣਾ ਤੇ ਪੂਰਾ ਸੌਣਾ ਸਰੀਰ ਦੇ ਕਲੇਸ਼ ਮਿਟਾਉਣ ਵਾਸਤੇ ਸਹਾਇਕ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਇਹ ਵੀ ਇੱਕ ਤਰੀਕਾ ਦੱਸਿਆ ਮੋਹ ਤੋਂ ਉੱਚਾ ਉੱਠਣ ਦਾ। ਇਹਦੇ ਨਾਲ ਬਚਨ ਕੀਤੇ ਅਲਪ ਆਹਾਰ, ਸੁਲਪ ਸੀ ਨਿੰਦਰਾ। ਅਲਪ ਆਹਾਰ ਦਾ ਮਤਲਬ, ਆਹਾਰ ਦੇ ਅਰਥ ਨੇ ਸਰੀਰ ਦੀ ਖੁਰਾਕ, ਸੁਲਪ ਦਾ ਅਰਥ ਹੈ ਥੋੜੀ ਜਿਹੀ, ਨਿੰਦਰਾ ਦਾ ਅਰਥ ਹੈ ਨੀਂਦ। ਜਿੰਨਾ ਕੁ ਤੇਰੇ ਸਰੀਰ ਨੂੰ ਖੁਰਾਕ ਚਾਹੀਦੀ ਓਨੀ ਖਾ ਤੇ ਜਿੰਨੀ ਨੀਂਦ ਚਾਹੀਦੀ ਉਸ ਤੋਂ ਵੱਧ ਨੀਂਦ ਨਾ ਦਈ। ਜੇ ਦੋਵੇਂ ਚੀਜ਼ਾਂ ਵੱਧ ਗਈਆਂ ਤੇ ਪਰਤ ਕੇ ਤੂੰ ਕਵੇਂ ਕਾਮ ਕ੍ਰੋਧ ਤੇ ਲੋਭ ਮੋਹ ਹੰਕਾਰ ਇਹ ਮੇਰੇ ਵਿੱਚੋਂ ਘੱਟ ਜਾਣਗੇ, ਜਿੰਨਾ ਚਿਰ ਜੜ ਵਿੱਚੋਂ ਰੋਗ ਨਹੀਂ ਜਾਂਦਾ ਓਨਾ ਚਿਰ ਪੱਤਿਆਂ ਤੋਂ ਰੋਗ ਕਿਵੇਂ ਜਾਏਗਾ, ਉਹਨਾਂ ਨੂੰ ਰੋਕਣਾ ਠੀਕ ਨਹੀਂ। ਸਤਿਗੁਰੂ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਜਦੋਂ ਸਿੱਧਾਂ ਨੇ ਪੁੱਛਿਆ ਤੁਸੀਂ ਕਿਸ ਤਰੀਕੇ ਨਾਲ ਸੰਜਮ ਵਿੱਚ ਰਹਿੰਦੇ ਹੋ, ਤੁਸੀਂ ਕਿਸ ਤਰੀਕੇ ਨਾਲ ਆਪਣੇ ਸਿੱਖਾਂ ਨੂੰ ਪਾਰ ਲੰਘਾਓਗੇ, ਤੇ ਸਤਿਗੁਰੂ ਨੇ ਉਹਨਾਂ ਦੇ ਜਵਾਬ ਵਿੱਚ ਬਚਨ ਕੀਤਾ, ਕਹਿਣ ਲੱਗੇ ਸਾਡੇ ਵਿੱਚ ਦੋ ਸਿਧਾਂਤ ਮੈਂ ਗੁਰਸਿੱਖਾਂ ਨੂੰ ਦਿੱਤੇ ਨੇ। ਉਹਦੇ ਵਿੱਚ ਇੱਕ ਸਿਧਾਂਤ ਹੈ ਕਿ ਖੰਡਿਤ ਨਿੰਦਰਾ, ਮੈਂ ਆਪਣੇ ਗੁਰਸਿੱਖਾਂ ਦੀ ਨੀਂਦ ਨੂੰ ਬੇਹੋਸ਼ੀ ਵਾਲੀ ਨੀਂਦ ਨਹੀਂ ਰਹਿਣ ਦਿੱਤਾ, ਖੰਡਿਤ ਨਿੰਦਰਾ, ਅਲਪ ਆਹਾਰੰ ਤੇ ਉਹਨਾਂ ਦਾ ਆਹਾਰ, ਉਹਨਾਂ ਦਾ ਖਾਣਾ ਪੀਣਾ ਜਿਹੜਾ ਸੀਮਿਤ ਕਰ ਦਿੱਤਾ। ਅੱਜ ਦੀ ਤੁਕ ਦੇ ਆਧਾਰ ਤੇ ਮੈਂ ਇਸ ਪਾਸੇ ਗਿਆ ਸੀ। ਸਤਿਗੁਰੂ ਕਹਿੰਦੇ ਨੇ ਸਿਮਰਨ ਕਰਨ ਦੇ ਨਾਲ ਬੰਦੇ ਦੇ ਸਰੀਰ ਦੇ ਵਿੱਚੋਂ ਕਈ ਪ੍ਰਕਾਰ ਦੇ ਰੋਗ ਜਿਹੜੇ ਨੇ ਮਿਟ ਜਾਂਦੇ ਨੇ। ਕਲ ਕਲੇਸ਼ ਤਨ ਮਾਹੇ ਮਿਟਾਓ, ਗੁਰਬਾਣੀ ਦੇ ਅੰਦਰ ਸਭ ਤੋਂ ਪਹਿਲਾਂ ਤਨ ਦੇ ਰੋਗ ਮਿਟਣ ਦੀ ਗੱਲ ਕੀਤੀ ਗਈ, ਮਨ ਬਾਅਦ ਵਿੱਚ। ਜੇ ਆਪਾਂ ਬਾਣੀ ਸਹੀ ਤਰੀਕੇ ਨਾਲ ਪਿਆਰ ਨਾਲ ਪੜਾਂਗੇ ਤੇ ਸਰੀਰ ਦੇ ਅੰਦਰੋਂ ਕਈ ਪ੍ਰਕਾਰ ਦੇ ਰੋਗਾਂ ਨੂੰ ਖਤਮ ਕਰੇਗੀ। ਇੱਕ ਸ਼ਬਦ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਹੀ ਆਪ ਜੀ ਨਾਲ ਸਾਂਝਾ ਕਰਦੇ, ਸਾਹਿਬ ਨੇ ਇਹਦੇ ਵਿੱਚ ਬਚਨ ਕੀਤੇ ਨੇ, ਜੇ ਕੋਈ ਆਪਣੇ ਤਨ ਤੇ ਮਨ ਨੂੰ ਅਰੋਗ ਕਰਨਾ ਚਾਹੇ ਤੇ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਇਸ਼ਨਾਨ ਕਰਕੇ ਰੱਬ ਨੂੰ ਪਿਆਰ ਨਾਲ ਜਪੇ, ਇਹ ਦੋ ਕੰਮ ਕਰੇ ਤੇ ਸਰੀਰ ਤੇ ਦੋਵੇਂ ਚੀਜ਼ਾਂ ਸਿੱਧਾ ਪ੍ਰਭਾਵ ਪਾਉਣਗੀ, ਇਹ ਦੋਵੇਂ ਚੀਜ਼ਾਂ ਉਹਦੇ ਤਨ ਨੂੰ ਅਰੋਗ ਕਰਨਗੀਆਂ। ਸਾਹਿਬ ਦੇ ਬਚਨ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਦੋ ਚੀਜ਼ਾਂ ਕਹੀਆਂ। ਪਹਿਲਾਂ ਇਸ਼ਨਾਨ ਕਰ, ਕਿਉਂਕਿ ਸਵੇਰ ਦਾ ਇਸ਼ਨਾਨ ਸਰੀਰ ਦੇ ਕਲੇਸ਼ ਮਿਟਾਉਣ ਵਾਸਤੇ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤੇ ਰੱਬ ਨੂੰ ਆਪਣਾ ਸਮਝ ਕੇ ਉਹਦਾ ਸਿਮਰਨ ਕਰ, ਬਗਾਨਾ ਸਮਝ ਕੇ ਨਹੀਂ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਉਹਦੇ ਵਿੱਚ ਕੀ ਹੋਵੇਗਾ, ਮਨ ਤਨ ਭਏ ਅਰੋਗਾ, ਤੇਰੇ ਮਨ ਤੇ ਤਨ ਦੋਵੇਂ ਅਰੋਗ ਹੋ ਜਾਣਗੇ, ਉਹਨਾਂ ਵਿੱਚੋਂ ਕਲੇਸ਼ ਮਿਟਣੇ ਸ਼ੁਰੂ ਹੋ ਜਾਣਗੇ। ਇਸ ਤੋਂ ਅੱਗੇ ਬਚਨ ਕੀਤੇ ਕੋਟ ਵਿਘਨ, ਕਿਉਂਕਿ ਅਸੀਂ ਜਿਹੜੇ ਪੁਰਾਣੇ ਕਰਮ ਕੀਤੇ ਨੇ ਜਿਹੜੇ ਬੜੇ ਅੰਦਰ ਜਟਿਲ ਨੇ ਸਾਨੂੰ ਫੜ ਕੇ ਬੈਠੇ ਨੇ, ਉਹਨਾਂ ਨੂੰ ਮਿਟਾਉਣ ਦਾ ਤਰੀਕਾ ਦੱਸਿਆ। ਕੋਟ ਵਿਘਨ ਰੁਕਾਵਟਾਂ ਜ਼ਿੰਦਗੀ ਦੀ, ਹਰ ਇੱਕ ਪਾਸੇ ਰੁਕਾਵਟ ਆਉਂਦੀ ਏ, ਉਹਨਾਂ ਨੂੰ ਮਿਟਾਉਣ ਦਾ ਤਰੀਕਾ ਸਤਿਗੁਰੂ ਕਹਿੰਦੇ ਨੇ ਇੱਕੋ ਹੀ ਹੈ ਕਿ ਤੂੰ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰ ਤੇ ਸਿਮਰਨ ਕਰ, ਕੋਟ ਵਿਘਨ ਲਾਥੇ ਪ੍ਰਭ ਸਰਨਾ। ਇਹਦੇ ਵਿੱਚ ਨਾਲੋ ਨਾਲ ਸਮਝਾਏ ਜਾਂਦੇ ਨੇ ਸਿਮਰਨ ਕਿਵੇਂ ਕਰਨਾ, ਕਿਉਂਕਿ ਇਹ ਬੜੀ ਵੱਡੀ ਸਾਡੇ ਵਿੱਚ ਇੱਕ ਸਮੱਸਿਆ ਹੈ। ਸਤਿਗੁਰੂ ਨੇ ਦੋ ਬਚਨ ਇਹਦੇ ਵਿੱਚ ਨਾਲੋ ਨਾਲ ਕਹਿ ਦਿੱਤੇ, ਇੱਕ ਤੇ ਸਿਮਰ ਪ੍ਰਭ ਆਪਣਾ, ਇੱਕ ਤੇ ਰੱਬ ਨੂੰ ਆਪਣਾ ਸਮਝ ਕੇ ਉਹਦਾ ਸਿਮਰਨ ਕਰ, ਬਗਾਨਾ ਸਮਝ ਕੇ ਨਹੀਂ, ਨਿੱਜੀ ਸਮਝ, ਉਹਦੇ ਵਿੱਚ ਨਿੱਜ ਤਵ ਪੈਦਾ ਕਰ। ਜੇ ਤੂੰ ਉਹਨੂੰ ਆਪਣਾ ਸਮਝ ਕੇ ਨਹੀਂ ਕਰਦਾ, ਬੇਗਾਨਾ ਸਮਝ ਕੇ ਕਰਦਾ ਰਿਹਾ, ਫਿਰ ਤੇਰੀ ਉਹਦੇ ਨਾਲ ਸਾਂਝ ਨਹੀਂ ਬਣਨੀ। ਇਹ ਤੇ ਜੁਗਤਾਂ ਨੇ, ਇਹ ਤੇ ਤਰੀਕੇ ਨੇ, ਅਸੀਂ ਹਰ ਇੱਕ ਨੂੰ ਆਪਣਾ ਸਮਝ ਲੈਂਦੇ ਹਾਂ। ਮੈਂ ਬੇਨਤੀ ਕਰਾਂ, ਬੰਦਾ ਘਰ ਨੂੰ ਆਪਣਾ ਸਮਝ ਲੈਂਦਾ ਹੈ, ਗੁਰੂ ਨੂੰ ਆਪਣਾ ਨਹੀਂ ਸਮਝਦਾ। ਬੰਦਾ ਆਪਣੀ ਜਾਇਦਾਦ ਨੂੰ ਆਪਣੀ ਸਮਝਦਾ ਹੈ ਪਰ ਗੁਰੂ ਨੂੰ ਆਪਣਾ ਨਹੀਂ ਸਮਝਦਾ, ਬੇਗਾਨਾ ਸਮਝਦਾ ਹੈ। ਆਦਮੀ ਆਪਣੀ ਇਸਤਰੀ ਨੂੰ, ਪੁੱਤਰ ਨੂੰ, ਭਰਾ ਨੂੰ, ਜੋ ਕੁਝ ਸੰਸਾਰ ਵਿੱਚ ਹੈ ਉਹਨੂੰ ਤੇ ਸਮਝਦਾ ਹੈ ਆਪਣਾ, ਤੇ ਆਪਣੇ ਸਮਝ ਦੀਆਂ ਨਿਸ਼ਾਨੀਆਂ ਕੀ ਨੇ। ਬੰਦਾ ਦਿਨ ਰਾਤ ਉਹਨਾਂ ਦੇ ਪਿੱਛੇ ਤੁਰਿਆ ਫਿਰਦਾ ਹੈ ਤੇ ਗੁਰੂ ਨੂੰ ਸਿਰਫ ਫਾਰਮੈਲਿਟੀ ਦੇ ਤੌਰ ਤੇ ਜਪਦਾ ਹੈ, ਇਸ ਕਰਕੇ ਉਹ ਜਪਣਾ ਹੋਇਆ ਵੀ ਕੰਮ ਨਹੀਂ ਦਿੰਦਾ। ਸਤਿਗੁਰੂ ਨੇ ਕਿਹਾ ਆਪਣਾ ਸਮਝ ਕੇ ਜਪ, ਸਿਮਰ ਪ੍ਰਭ ਆਪਣਾ। ਇਹਦੇ ਤੋਂ ਅੱਗੇ ਦੂਜੀ ਜੁਗਤ ਦਿੱਤੀ ਦੋ ਨੰਬਰ, ਉਹਦੇ ਵਿੱਚ ਕਹਿੰਦੇ ਨੇ ਸ਼ਰਨ ਵਿੱਚ ਰਹਿ ਕੇ ਜਪ। ਸਾਹਿਬ ਦੇ ਵਚਨ ਨੇ ਕੋਟ ਵਿਘਨ ਲਾਥੇ ਪ੍ਰਭ ਸਰਨਾ, ਸਰਨ ਵਿੱਚ ਰਹਿ ਕੇ ਉਹਦੀ ਹਜ਼ੂਰੀ ਵਿੱਚ ਮਨ ਨੂੰ ਰੱਖ। ਇਹ ਠੀਕ ਹੈ, ਹੁਣ ਇੱਥੇ ਕਹਾਂਗੇ ਹਜ਼ੂਰੀ ਕਿਹਦੀ ਵਿੱਚ ਰਹੀਏ, ਕਿਹਦੀ ਹਜ਼ੂਰੀ ਵਿੱਚ, ਉਹ ਤੇ ਦਿਸਦਾ ਨਹੀਂ ਜਿਹਨੂੰ ਆਦਮੀ ਪੁਕਾਰ ਰਿਹਾ, ਹਜ਼ੂਰੀ ਕਿਹਦੀ ਵਿੱਚ ਜਾਈਏ। ਤੇ ਸਤਿਗੁਰੂ ਨੇ ਕਈ ਥਾਵਾਂ ਤੇ ਬਾਣੀ ਵਿੱਚ ਇਸ਼ਾਰੇ ਕੀਤੇ ਨੇ, ਤੂੰ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਜਪ। ਠੀਕ ਹੈ, ਤੂੰ ਜਿਹਨੂੰ ਜਪਣਾ ਹੈ ਤੈਨੂੰ ਉਹ ਅੱਜ ਨਹੀਂ ਦਿਸਦਾ, ਪਰ ਇੱਕ ਵਿਸ਼ਵਾਸ ਤੇ ਉਹਨੂੰ ਜਪਿਆ ਕਰ ਕਿ ਮੈਂ ਉਹਨੂੰ ਨਹੀਂ ਵੇਖ ਰਿਹਾ ਪਰ ਉਹ ਤਾਂ ਮੈਨੂੰ ਵੇਖ ਰਿਹਾ ਹੈ। ਇਹ ਤੇ ਗੱਲ ਪੱਕੀ ਹੈ ਨਾ, ਸਤਿਗੁਰੂ ਨੇ ਬਚਨ ਵੀ ਕੀਤੇ ਨੇ। ਜਪਜੀ ਸਾਹਿਬ ਦੇ ਵਿੱਚ ਇੱਕ ਬਚਨ ਆਉਂਦਾ ਹੈ, ਸਾਹਿਬ ਕਹਿੰਦੇ ਨੇ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਣ। ਭਗਤ ਕਿੰਨਾ ਚਿਰ ਉਹਦੀ ਬੰਦਗੀ ਕਰਦਾ ਰਹਿੰਦਾ ਹੈ, ਉਹ ਵੇਖ ਕੇ ਨਹੀਂ ਕਰਦਾ ਕਿ ਉਹ ਸਾਹਮਣੇ ਬੈਠਾ ਹੈ, ਉਹ ਇੱਕੋ ਵਿਸ਼ਵਾਸ ਤੇ ਕਰੀ ਜਾਂਦਾ ਹੈ ਕਿ ਜਿਹਦੀ ਮੈਂ ਭਗਤੀ ਪਿਆ ਕਰਨਾ ਮੈਨੂੰ ਉਹ ਨਹੀਂ ਦਿਸਦਾ ਪਰ ਉਹ ਸਮਰੱਥ ਉਹ ਮੈਨੂੰ ਵੇਖ ਰਿਹਾ ਹੈ। ਇਸ ਤਰ੍ਹਾਂ ਫਿਰ ਉਹ ਸਾਂਝ ਬਣਨੀ ਸ਼ੁਰੂ ਹੋ ਜਾਂਦੀ ਹੈ। ਇਹਨੂੰ ਸਾਹਿਬ ਕਹਿੰਦੇ ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਨਵੇਂ ਬੀਜ ਉਗਣੇ ਸ਼ੁਰੂ ਹੋ ਗਿਆ ਜ਼ਿੰਦਗੀ ਦੇ, ਬਦਲ ਗਿਆ ਅੰਦਰ ਦਾ ਸਾਰਾ ਨਕਸ਼ਾ ਉਸ ਨਾਮ ਦੇ ਨਾਲ, ਭਲੇ ਸੰਜੋਗ ਪ੍ਰਗਟਣੇ ਸ਼ੁਰੂ ਹੋ ਗਏ। ਸਾਹਿਬ ਕਹਿੰਦੇ ਪ੍ਰਭ ਬਾਣੀ ਸ਼ਬਦ ਸੋ ਭਾਖਿਆ, ਗਾਵਹੁ ਸੁਣੋ ਪੜੋ ਨਿਤ ਭਾਈ, ਗੁਰਪੂਰੈ ਤੂੰ ਰਾਖਿਆ। ਬਾਣੀ ਨੇ ਇਹ ਸਾਰੀ ਅਰੋਗਤਾ ਜਿਹੜੀ ਹੈ ਬਖਸ਼ਿਸ਼ ਕੀਤੀ। ਇਹਦੇ ਵਿੱਚ ਫਿਰ ਇੱਕ ਹੋਰ ਤਾਕੀਦ ਕਰ ਦਿੱਤੀ, ਅਸੀਂ ਕੀ ਕਰਨੇ ਆ, ਇੱਕ ਦਿਨ ਸਾਨੂੰ ਵਿਸ਼ਵਾਸ ਜਾਗਦਾ ਹੈ, ਗੁਰੂ ਤੇ ਭਰੋਸਾ ਰੱਖ ਕੇ ਤੁਰ ਪੈਂਦੇ ਹਾਂ, ਦੂਜੇ ਦਿਨ ਟੁੱਟ ਜਾਂਦਾ ਹੈ, ਤੀਜੇ ਦਿਨ ਜਾਗਦਾ, ਚੌਥੇ ਦਿਨ ਟੁੱਟ ਜਾਂਦਾ। ਸਤਿਗੁਰੂ ਨੇ ਕਿਹਾ ਇਸ ਤਰ੍ਹਾਂ ਨਾ ਕਰੀ। ਸਾਹਿਬ ਕਹਿੰਦੇ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ। ਨਿਤ ਪੁੰਚੋ ਦਾ ਅਰਥ ਹੈ ਨਿਤ ਖਾਣਾ ਪਏਗਾ। ਦਵਾਈ ਤੇ ਇੱਕ ਦਿਨ ਸਾਧ ਸੰਗਤ ਵਿੱਚੋਂ ਛੱਡ ਦਈਏ ਤੇ ਡਾਕਟਰ ਕਹਿੰਦੇ ਨੇ ਤੂੰ 10 ਦਿਨ ਖਾਧੀ ਉਹ ਗਈ, ਕੰਮ ਨਹੀਂ ਦਏਗੀ, ਵਿੱਚ ਗਾਇਬ ਪੈ ਗਿਆ। ਸਾਡੇ ਵਿਸ਼ਵਾਸ ਵਿੱਚ ਗਾਇਬ ਬੜਾ ਹੈ, ਵਿਸ਼ਵਾਸ ਤੇ ਸਾਨੂੰ ਹੈ ਗੁਰੂ ਤੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਵਿਸ਼ਵਾਸ ਪੂਰਾ ਹੈ, ਪਰ ਗਾਇਬ ਪੈ ਜਾਂਦਾ ਸਾਧ ਸੰਗਤ ਵਿੱਚ, ਵਿੱਚ ਬੇਵਿਸ਼ਵਾਸੀ ਵੀ ਆ ਜਾਂਦੀ ਹੈ। ਤੇ ਜਿੰਨੀ ਬੇਵਿਸ਼ਵਾਸੀ ਆਉਂਦੀ ਏ, ਪਿਛਲਾ ਕੀਤਾ ਹੋਏ ਦਾ ਅਗਲੇ ਨਾਲੋਂ ਕਨੈਕਸ਼ਨ ਟੁੱਟ ਜਾਂਦਾ ਹੈ। ਸ਼ਕਤੀ ਘੱਟ ਜਾਂਦੀ ਹੈ, ਅੰਦਰ ਜੋੜ ਨਹੀਂ ਬਣਦਾ। ਇਸ ਕਰਕੇ ਜਿੰਨਾ ਚਿਰ ਨਿਰੰਤਰ ਪ੍ਰੇਮ ਨਹੀਂ ਚੱਲਦਾ, ਅੰਦਰ ਨਿਰੰਤਰ ਲਗਾਤਾਰ ਇੱਕ ਰਸ ਐ ਨਿਸ, ਬਾਣੀ ਵਿੱਚ ਬਚਨ ਬੜੀ ਵਾਰੀ ਆਇਆ ਐ ਨਿਸ। ਐ ਨਿਸ ਦਾ ਮਤਲਬ ਦਿਨ ਰਾਤ ਪਿਆਰ ਘੱਟ ਕਰ ਪਰ ਲਗਾਤਾਰ ਕਰ। ਇੱਕ ਵਾਰੀ ਉਛਾਲ ਆ ਜਾਂਦਾ ਹੈ, ਇੱਕ ਵਾਰੀ ਤੂੰ ਜਕਾਰਾ ਬੁਲਾ ਦਿੰਦਾ ਹੈ, ਕਦੀ ਕਦੀ ਅੱਖਾਂ ਵਿੱਚੋਂ ਪਾਣੀ ਵਗ ਜਾਂਦਾ ਤੇ ਦੂਜੇ ਦਿਨ ਬੇਵਿਸ਼ਵਾਸੀ ਆ ਜਾਂਦੀ। ਇਹ ਚੀਜ਼ਾਂ ਬੰਦੇ ਨੂੰ ਕਿਸੇ ਰਾਹ ਤੇ ਤੁਰਨ ਨਹੀਂ ਦਿੰਦੀਆਂ। ਇਸ ਲਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਜੇ ਤੂੰ ਆਪਣੇ ਤਨ ਵਿੱਚੋਂ ਕਲ ਕਲੇਸ਼ ਤੇ ਰੋਗ ਮਿਟਾਉਣੇ ਨੇ ਫਿਰ ਇੱਕ ਦਿਨ ਦਾ ਇਹ ਕਾਰਨਾਮਾ ਨਹੀਂ। ਸਾਹਿਬ ਕਹਿੰਦੇ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ। ਭੋਜਨ ਕਿਹਾ ਇੱਥੇ ਗੁਰਬਾਣੀ, ਭੋਜਨ ਕਿਉਂ ਕਿਹਾ ਇਹ ਵੀ ਇੱਕ, ਇਹ ਸਾਰੇ ਤਰੀਕੇ ਦੱਸੇ ਜਾ ਰਹੇ ਨੇ। ਸਾਧ ਸੰਗਤ ਜੀ, ਸਾਨੂੰ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਇੰਨੇ ਰਸਦਾਇਕ ਨਹੀਂ ਲੱਗਦੇ। ਇੱਕ ਬੰਦਾ ਜਿਵੇਂ ਬਾਹਰੋਂ ਆ ਕੇ ਸਾਨੂੰ ਸਿਖਾਉਣ ਲੱਗ ਪਏ ਤੇ ਉਹ ਚੰਗਾ ਲੱਗੇਗਾ। ਵੇਖੋ ਕਿਵੇਂ ਕਹਿ ਰਹੇ ਨੇ, ਹਰ ਅੰਮ੍ਰਿਤ ਨਾਮ ਭੋਜਨ। ਭੋਜਨ ਨਾਲ ਕਿਉਂ ਕਹਿਣਾ ਪਿਆ? ਕਿਉਂਕਿ ਨਾਮ ਕਿਹੜਾ ਭੋਜਨ ਹੈ, ਨਾਮ ਕਿਹੜਾ ਰੋਟੀਆਂ ਨੇ। ਭੋਜਨ ਤਾਂ ਕਿਹਾ ਵੀ ਜਦੋਂ ਤੂੰ ਭੋਜਨ ਛਕਣਾ ਹੈ ਨਾ, ਵੇਖ ਕਿੰਨੇ ਸਵਾਦ ਨਾਲ ਪੂਰੀ ਤਰ੍ਹਾਂ ਸਵਾਰ ਕੇ ਬੰਦਾ ਬਹਿੰਦਾ। ਜਦੋਂ ਲੰਗਰ ਛਕਣਾ ਹੁੰਦਾ, ਚੰਗੀ ਤਰ੍ਹਾਂ ਹੱਥ ਪੈਰ ਧੋ ਕੇ ਸਾਫ ਕਰਕੇ ਉਹਨੂੰ ਦਰੁਸਤ ਕਰਕੇ ਮੈਂ ਕੀ ਖਾਣਾ ਤੇ ਉਹਨੂੰ ਚੰਗੀ ਤਰ੍ਹਾਂ ਉਹਦੇ ਵਿੱਚ ਧਿਆਨ ਰੱਖਦਾ, ਜਦੋਂ ਫਿਰ ਮੂੰਹ ਵਿੱਚ ਗਰਾਈ ਪਾ ਕੇ ਚਬਾਉਂਦਾ ਤੇ ਚੱਬ ਕੇ ਫਿਰ ਉਹਦਾ ਸਵਾਦ ਲੈਂਦਾ ਧਿਆਨ ਨਾਲ, ਵੀ ਨਮਕ ਕਿੰਨਾ ਇਹਦੇ ਵਿੱਚ, ਮਿੱਠਾ ਕਿੰਨਾ, ਵੇਖਦਾ ਨਾ ਬਿਲਕੁਲ ਕਿੰਨਾ ਧਿਆਨ ਇਕਾਗਰ ਹੁੰਦਾ। ਇੱਥੇ ਭੋਜਨ ਦੇ ਅਰਥ ਇਹ ਨੇ ਵੀ ਭੋਜਨ ਨਾਮ ਹੈ, ਇੱਥੇ ਸਿਰਫ ਉਦਾਹਰਨ ਦੇ ਰਹੇ ਨੇ। ਜਿਵੇਂ ਤੂੰ ਧਿਆਨ ਨਾਲ ਭੋਜਨ ਖਾਣਾ ਹੈ, ਉਸ ਧਿਆਨ ਨਾਲ ਜਦੋਂ ਬਾਣੀ ਪੜੇ ਸੱਜਣਾ, ਅੰਦਰ ਧਿਆਨ ਲਾ ਕੇ ਵੇਖਿਆ ਕਰ ਵੀ ਕਿਤੇ ਲੂਣ ਮਿੱਠਾ ਆਉਂਦਾ ਹੈ ਕਿ ਨਹੀਂ, ਕੁਝ ਧਿਆਨ ਰੱਖ ਵਿੱਚ। ਇਸ ਲਈ ਕਹਿੰਦੇ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ। ਫਿਰ ਇੱਕ ਹੋਰ ਬੜੀ ਪਿਆਰੀ ਗੱਲ ਕਹਿ ਦਿੱਤੀ, ਸਰਬ ਵੇਲਾ ਮੁਖ ਪਾਵੋ। ਸਰਬ ਵੇਲਾ, ਵੇਲਾ ਸ਼ਬਦ ਬਿਲਕੁਲ ਠੇਠ ਪੰਜਾਬੀ ਦਾ ਹੈ। ਸਾਧ ਸੰਗਤ, ਇਹਨਾਂ ਸਰਲ ਗੁਰੂ ਤੇ ਲੱਭਣਾ ਹੀ ਨਹੀਂ ਕਿਤੇ। ਵੇਲਾ ਸ਼ਬਦ ਹਿੰਦੂ ਮਤ ਨੇ ਵੇਲੇ ਨੂੰ ਕਈ ਥਾਵਾਂ ਤੇ ਅੰਮ੍ਰਿਤ ਵੇਲਾ ਨਹੀਂ ਉਹਨਾਂ ਕਿਹਾ, ਅੰਮ੍ਰਿਤ ਵੇਲਾ ਤੇ ਗੁਰੂ ਸਾਹਿਬ ਨੇ ਦਿੱਤਾ, ਉਹਨਾਂ ਨੇ ਸੰਧਿਆ ਕਿਹਾ ਸੀ। ਸੰਧਿਆ ਦਾ ਅਰਥ ਜਿੱਥੇ ਦੋ ਟਾਈਮ ਮਿਲਦੇ, ਇਸ ਤਰ੍ਹਾਂ ਇਸਲਾਮ ਨੇ ਵੀ, ਦੂਜਿਆਂ ਨੇ, ਸਤਿਗੁਰੂ ਨੇ ਵੇਲਾ ਸ਼ਬਦ ਕਿਹਾ ਸਿੱਧਾ। ਵੇਲੇ ਦਾ ਅਰਥ ਹੈ ਸਾਧ ਸੰਗਤ ਵਕਤ, ਟਾਈਮ। ਕਹਿੰਦੇ ਹਰ ਵੇਲੇ ਇਹਨੂੰ ਖਾ। ਸਾਹਿਬ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿੰਦੇ ਸਰਬ ਵੇਲਾ ਮੁਖ ਪਾਵੋ। ਸਾਰੇ ਵੇਲੇ ਆਪਣੇ ਮੂੰਹ ਵਿੱਚ ਨਾਮ ਨੂੰ ਪਾਉਂਦਾ ਰਿਹਾ ਕਰ। ਮੂੰਹ ਵਿੱਚ ਨਾਮ ਨੂੰ ਪਾਉਣਾ ਕੀ ਹੈ? ਨਾਮ ਨੂੰ ਜਪਣਾ। ਜਿਉਂ ਜਿਉਂ ਅਸੀਂ ਜਪਣੇ ਆ ਪਿਆਰ ਨਾਲ, ਉਹ ਮੂੰਹ ਵਿੱਚ ਗ੍ਰਾਹੀਆਂ ਬਣ ਕੇ ਪਈ ਜਾਂਦਾ ਹੈ, ਫਿਰ ਬੰਦੀ ਦੀ ਜ਼ਿੰਦਗੀ ਦਾ ਤਾਕਤ ਬਣਨੀ ਸ਼ੁਰੂ ਹੋ ਜਾਂਦੀ। ਸਾਹਿਬ ਕਹਿੰਦੇ ਸਰਬ ਵੇਲਾ ਮੁਖ ਪਾਵੋ। ਮਹਾਰਾਜ, ਇਸ ਰਾਮ ਕਹਾਣੀ ਵਿੱਚੋਂ ਮਿਲੇਗਾ ਕੀ? ਕਿਉਂਕਿ ਬੰਦਾ ਹਰ ਇੱਕ ਕੰਮ ਕਰਦਾ ਹੀ ਤਾਂ ਉਹ ਪਹਿਲਾਂ ਮਿਲਣ ਬਾਰੇ ਸੋਚਦਾ। ਸੱਚ ਹੈ, ਇਹ ਚਾਹੀਦਾ ਵੀ, ਭਾਵੇਂ ਅਸੀਂ ਕਹੀਏ ਵੀ ਬੰਦਾ ਸ਼ਰਤ ਲਾ ਕੇ ਨਾ ਜਪੇ, ਪਰ ਬੇਨਤੀ ਕਰਾਂ, ਜਿੰਨਾ ਚਿਰ ਮੰਜ਼ਿਲ ਨਹੀਂ ਮਿੱਥਦਾ ਤੁਰੇਗਾ ਕਿਵੇਂ? ਕਿਤੇ ਪਹੁੰਚਣ ਦੀ ਮੰਜ਼ਿਲ ਨਹੀਂ ਮਿੱਥੀ, ਤੁਰੇਗਾ ਕਿਵੇਂ? ਇਸ ਕਰਕੇ ਕਹਿੰਦੇ ਨੇ ਕਿ ਸਰਬ ਵੇਲਾ ਮੁਖ ਪਾਵੋ। ਸਿੱਖ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ, ਸਵੇਰੇ ਉੱਠਾਂਗੇ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾਮ ਜਪਾਂਗੇ, ਬਾਣੀ ਪੜਾਂਗੇ, ਸਰਬ ਵੇਲਾ ਮੂੰਹ ਵਿੱਚ ਪਾਵਾਂਗੇ, ਵੀ ਇਹ ਕੰਮ ਕਰਾਂਗੇ ਤੇ ਮਿਲੇਗਾ ਕੀ? ਸਾਹਿਬ ਨੇ ਕਿਹਾ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਜਰਾ, ਜਰਾ ਦਾ ਅਰਥ ਜੇ ਸਾਧ ਸੰਗਤ, ਬੁਢੇਪਾ। ਮਹਾਰਾਜ, ਬੁਢੇਪੇ ਦਾ ਵੀ ਇਲਾਜ ਹੈ ਤੁਹਾਡੇ ਕੋਲ ਕਿਤੇ? ਸੱਚ ਜਾਣੋ, ਤੁਸੀਂ ਬਾਜ਼ਾਰ ਵਿੱਚ ਵੰਡ ਦਿਓ ਵੀ ਫਲਾਣੇ ਗੁਰਦੁਆਰੇ ਬੰਦਾ ਬੁੱਢਾ ਜਵਾਨ ਹੁੰਦਾ ਹੈ, ਪ੍ਰਬੰਧਕਾਂ ਨੂੰ ਲੋਕ ਸਾਹਮਣੇ ਔਖੇ ਹੋ ਜਾਣਗੇ, ਇੰਨੇ ਆ ਜਾਣਗੇ। ਕਿਸੇ ਗੁਰਦੁਆਰੇ ਵਿੱਚ ਅਨਾਊਂਸਮੈਂਟ ਕਰ ਦਿਓ, ਉੱਥੇ ਆਓ, ਤੁਹਾਡਾ ਬੁਢੇਪਾ ਖਤਮ ਕਰ ਦਿੱਤਾ ਜਾਏਗਾ, ਬੁਢੇਪੇ ਤੋਂ ਜਵਾਨੀ ਵੱਲ ਖਿੱਚ ਲਿਆਵਾਂਗੇ। ਵੇਖਣਾ ਫਿਰ ਸਾਧ ਸੰਗਤ ਕਿਵੇਂ ਗੋਲਕ ਫੁੱਲ ਹੁੰਦੀ ਹੈ ਉੱਥੇ। ਬੰਦਾ ਪਿਛਾਂ ਨੂੰ ਮੁੜਨਾ ਚਾਹੁੰਦਾ ਹੈ, ਜਵਾਨੀ ਵਿੱਚ ਰਹਿਣਾ ਚਾਹੁੰਦਾ ਹੈ। ਕਾਰਨ ਇਹ ਹੈ ਕਿ ਮੌਤ ਆ ਰਹੀ, ਉੱਥੋਂ ਡਰਦਾ ਹੈ। ਸਤਿਗੁਰੂ ਨੇ ਕਿਹਾ ਤੂੰ ਇਸ ਰਾਹ ਤੇ ਤੁਰ ਜਿਹੜਾ ਮੈਂ ਤੈਨੂੰ ਦੱਸਿਆ, ਤੇਰਾ ਜਰ ਖਤਮ ਹੋ ਜਾਏਗਾ। ਜਰ ਦਾ ਅਰਥ, ਜਰਾ ਦਾ ਅਰਥ ਬੁਢੇਪਾ, ਔਰ ਇਹ ਸੱਚ ਹੈ। ਉਸ ਬੰਦੇ ਦੇ ਵਿੱਚੋਂ ਬੁਢੇਪਾ ਖਤਮ ਹੋ ਜਾਂਦਾ। ਠੀਕ ਹੈ, ਬਾਹਰੀ ਤੌਰ ਤੇ ਰਹੀ ਜਾਏ, ਉਹਨੂੰ ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ। ਇਹ ਨਹੀਂ ਵੀ ਉਹਦੇ ਕੇਸ ਕਾਲੇ ਹੋ ਜਾਣਗੇ। ਜਿੱਥੇ ਗੁਰੂ ਸਾਹਿਬ ਨੇ ਕਿਹਾ ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ, ਉਹ ਗੁਰਮੁਖ ਨੇ ਤੇ ਕਦੀ ਬੁੱਢੇ ਨਹੀਂ ਹੁੰਦੇ, ਸਦਾ ਜਵਾਨ ਰਹਿੰਦੇ ਨੇ। ਇਹ ਬੁੱਢੇ ਨਾ ਹੋਣ ਵਾਲੇ ਗੁਰਮੁਖਾਂ ਦੇ ਅਰਥ ਇਹ ਨਾ ਕੱਢਣਾ ਜਿੱਥੇ ਰੰਗ ਰੋਗਨ ਕਰ ਲਈਦਾ, ਉਹਨਾਂ ਦੀ ਗੱਲ ਨਹੀਂ ਕਰ ਰਹੇ ਸਤਿਗੁਰੂ। ਜਿਹੜੇ ਅੰਦਰੋਂ ਜਵਾਨ ਨੇ ਬਾਬਾ ਦੀਪ ਸਿੰਘ ਵਾਂਗ, ਜਿਹੜੇ ਅੰਦਰੋਂ ਜਵਾਨ ਨੇ ਗੁਰੂ ਅਮਰਦਾਸ ਪਾਤਸ਼ਾਹ ਵਾਂਗ, ਜਿਹੜੇ 60-70 ਸਾਲ ਦੀ ਉਮਰ ਵਿੱਚ ਘੜਾ ਗਾਗਰ ਪਾਣੀ ਦਾ ਚੁੱਕ ਕੇ ਤੁਰਦੇ ਨੇ, ਉਹ ਨੇ ਜਵਾਨ। ਬੰਦੇ ਦਾ ਅੰਦਰ ਜਵਾਨ ਹੋ ਗਿਆ ਸਾਧ ਸੰਗਤ, ਮੌਤ ਵੀ ਉਹਨੂੰ ਨਹੀਂ ਮਾਰ ਸਕਦੀ। ਅੰਦਰ ਉਹਦੇ ਨਾਮ ਵਸ ਗਿਆ, ਉਹ ਵੀ ਉਹਦਾ ਸਤਿਕਾਰ ਕਰਨ ਲੱਗ ਪੈਂਦੀ ਏ। ਇਸ ਕਰਕੇ ਕਹਿੰਦੇ ਜਰਾ ਮਰਾ ਤਾਪ ਸਭ ਨਾਠਾ, ਇਹ ਜਰ ਮਰ ਖਤਮ ਹੋ ਗਈ, ਤਾਪ ਖਤਮ ਹੋ ਗਏ। ਗੁਣ ਗੋਬਿੰਦ ਨਿਤ ਗਾਵੋ ਸਾਹਿਬ, ਕਹਿੰਦੇ ਸੁਣੀ ਅਰਦਾਸ ਸਵਾਮੀ ਮੇਰਾ, ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਇਹ ਨਾਮ ਦੀਆਂ ਬਰਕਤਾਂ ਮੈਂ ਤਾਂ ਸਾਂਝੀਆਂ ਕਰ ਰਿਹਾ ਸਾਂ। ਇੱਕੋ ਤੁਕ ਆਪਾਂ ਆਧਾਰ ਬਣਾਈ ਸੀ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇਸ ਤਰ੍ਹਾਂ, ਕਿਉਂਕਿ ਚਾਰ ਪਦੇ ਬਹੁਤ ਲੰਬੇ ਨੇ, ਆਪਾਂ ਛੋਟਾ ਛੋਟਾ ਇੱਕ ਵਿੱਚ 10-15 ਮਿੰਟ ਦੀ ਗੱਲ ਇਸ ਤਰ੍ਹਾਂ ਦਾ ਵਿਸ਼ਾ ਕਵਾਂ ਕਰਾਂਗੇ ਹਰ ਰੋਜ਼। ਔਰ ਹੁਣ ਆਪਾਂ ਆਖਰੀ ਅਰਥ ਸਮਝਣ ਦਾ ਯਤਨ ਕਰੀਏ, ਧਿਆਨ ਦਿਓ, ਕਿਉਂਕਿ ਬਹੁਤ ਸਾਰੀਆਂ ਸਿੱਖ ਸੰਗਤਾਂ ਸੁਖਮਣੀ ਸਾਹਿਬ ਦਾ ਪਾਠ ਰੋਜ਼ ਕਰਦੀਆਂ ਜਾਂ ਇਹਨਾਂ ਦਿਨਾਂ ਵਿੱਚ ਪਾਠ ਕੀਤਾ ਜਾਂਦਾ। ਜਿਹੜਾ ਕੋਈ ਸਮਾਂ ਕੱਢ ਸਕਦਾ, ਮੈਂ ਬੇਨਤੀ ਕਰਾਂ, ਇੱਕ ਤੇ ਉਚਾਰਨ ਜਿੰਨੇ ਕੁ ਹੋ ਸਕਣ ਸ਼ੁੱਧ ਹੋ ਜਾਣਗੇ, ਬੋਲਣ ਦਾ ਪਤਾ ਲੱਗ ਜਾਏ ਕਿਵੇਂ ਉਚਾਰਨ, ਇੱਕ ਥੋੜੇ ਜਿਹਾ ਆਖਰੀ ਅਰਥ ਆ ਜਾਣਗੇ ਜੇ ਕੋਈ ਸੰਗਤ ਉਪਰਾਲਾ ਕਰੇ ਸੁਣਨ ਦਾ। ਸਾਹਿਬ ਨੇ ਗੌੜੀ ਰਾਗ ਵਿੱਚ ਉਚਾਰਿਆ ਸੁਖਮਣੀ ਮਹੱਲਾ ਪੰਜਵਾਂ। ਪੰਜਵੇਂ ਸਤਿਗੁਰੂ ਨੇ ਇਸ ਬਾਣੀ ਨੂੰ ਉਚਾਰਨ ਕੀਤਾ ਤੇ ਭਾਈ ਗੁਰਦਾਸ ਜੀ ਦੇ ਲਿਖਾਰੀ ਨੇ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਸ ਬਾਣੀ ਦਾ ਪ੍ਰਯੋਜਨ ਇੱਕ ਨਾਲ ਜੁੜਨਾ ਹੈ, ਔਰ ਇੱਕ ਨਾਲ ਜੁੜਨ ਦਾ ਤਰੀਕਾ ਸਤਿਗੁਰੂ ਦੀ ਰਹਿਮਤ, ਗੁਰੂ ਦੀ ਕਿਰਪਾ ਹੈ। ਫਿਰ ਸਾਹਿਬ ਕਹਿੰਦੇ ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ। ਇੱਥੇ ਬਹੁਤੇ ਵਿਦਵਾਨਾਂ ਨੇ ਅਰਥ ਕੀਤੇ ਨੇ ਆਦ ਗੁਰੇ ਦੇ ਅਰਥ ਕੀਤੇ ਨੇ ਗੁਰੂ ਨਾਨਕ ਦੇਵ ਜੀ, ਜੁਗਾਦ ਗੁਰੇ ਨਮੈ ਗੁਰੂ ਅੰਗਦ ਦੇਵ ਜੀ, ਸਤਿਗੁਰੇ ਨਮੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰਦੇਵ ਏ ਨਮੈ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ। ਭਾਵਨਾ ਨਾਲ ਅਰਥ ਇਹ ਚੱਲਦੇ ਸਨ। ਥੋੜੇ ਜਿਹੇ ਅਰਥ ਇਹ ਮਿਲਦੇ ਨੇ ਕਿ ਇਹ ਆਦ ਗੁਰੇ ਨਮੈ ਸ਼ਬਦ ਨੂੰ ਗੁਰੂ ਕਿਹਾ ਗਿਆ, ਫਰਕ ਕੋਈ ਨਹੀਂ, ਧਿਆਨ ਦੇਣਾ। ਸ਼ਬਦ ਵਿੱਚ ਤੇ ਗੁਰੂ ਨਾਨਕ ਦੇਵ ਜੀ ਵਿੱਚ ਕੋਈ ਫਰਕ ਨਹੀਂ, ਇੱਕੋ ਹੀ ਹੈ ਦਾਤ, ਗੁਰੂ ਵੱਖਰੇ ਨਹੀਂ। ਸਰੀਰਾਂ ਦਾ ਭੇਦ ਹੈ, ਸਾਰਿਆਂ ਵਿੱਚ ਇੱਕੋ ਹੀ ਜੋਤ ਪਈ ਜਗਦੀ ਹੈ, ਇੱਕ ਹੀ ਬਾਣੀ ਸਾਰਿਆਂ ਵਿੱਚੋਂ ਉਚਾਰਨ ਕੀਤੀ ਜਾ ਰਹੀ, ਇਸ ਕਰਕੇ ਇਹਦੇ ਵਿੱਚ ਵਖਰੇਵਾਂ ਨਹੀਂ। ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਹ ਚਾਰ ਗੁਰੂ ਸਾਹਿਬਾਨ ਨੂੰ ਬਾਣੀ ਉਚਾਰਨ ਕਰਨ ਲੱਗਿਆਂ ਗੁਰੂ ਅਰਜਨ ਦੇਵ ਜੀ ਨੇ ਨਮਸਕਾਰ ਕੀਤੀ, ਉਹਨਾਂ ਦੀ ਸਹਾਇਤਾ ਦੀ ਮੰਗ ਕੀਤੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜੇ ਸਿੱਖ ਅੱਜ ਅਰਦਾਸ ਕਰਨ ਲੱਗਿਆਂ ਕਰਦਾ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਏ, ਤੇ ਨਾਮ ਪਹਿਲਾਂ 10 ਗੁਰੂਆਂ ਦੇ ਕਿਉਂ ਲੈਂਦਾ? ਇਸ ਕਰਕੇ ਉਹਨਾਂ ਦੇ ਅੰਦਰਲੀ ਕਮਾਈ ਦਾ ਧਿਆਨ ਧਰ ਕੇ ਸਤਿਗੁਰੂ ਨਾਮ ਲੈ ਰਹੇ ਨੇ। ਚਾਰ ਗੁਰੂ ਸਾਹਿਬਾਨ ਨੂੰ नमस्कार करते ने जो एक ही रूप हैं शब्द स्वरूप हैं फिर पहली अष्टपदी विच पहले पदे विच अष्टपदी का अर्थ भी समझ लेना अष्ट का अर्थ है अठ पदी का अर्थ है अठ पदियां वाला वाली एक शब्द जेड़ा इहदे विच अठ अंग ने एक दो तीन चार पांच छे सात अठ अठ अंग ने पहली अष्टपदी विच और पहले विच उचारण करदे ने सिमरो सिमर सिमर सुख पावो गुरु अर्जन देव जी इहदे विच पढ़न वाला अपने ते भी लाउंदा कि मैं सिमरदा हां ते सिमर सिमर के सुख नूं प्राप्त कर रहा ते ए हुकम वाचक भी है दूजियां नूं भी कहा जा रहा भाई परमात्मा दे नाम दा सिमरन करो ओनू फिर सिमरो ते सुख नूं प्राप्त कर लो सिमरो सिमर सिमर सुख पावो दो बारी इत्थे सिमर सिमर तां किया वे किते भुलेखा ना पै जाए भी इको बारी सिमरन है फिर सिमरन है फिर सिमरन है फिर सिमरन करना ओदे नाल की मिलेगा कहिंदे कल कलेस तन माहे मिटावो जे कोई उस नूं सिमरदा ही रहेगा सिमरदा ही रहेगा ओदे तन दे विचों कलेस मिटने शुरू हो जाणगे इत्थे ध्यान देना शब्द सिमरन वरत्या इत्थे शब्द जप नहीं है जप वैसे सिमरन ही है पर जेड़ी अंदर दी रोगां नूं खत्म करन वाली चीज है साध संगत सिमरन है सिमरन दा अर्थ है जदों शब्द सिख दे मन विच प्रवेश कर जांदा है मन विच गुप्त तौर ते वसन लग पैंदा शब्द साइलेंट हो के उहदे मन विच टिक जांदा उहनूं सिमरन कहिंदे ने इहदियां कई प्रकार दियां व्याख्यावां हो सकदियां ने पर इहदी आरंभता होवेगी जपण तों इस करके जिहड़े जप जप के बोल बोल के इथों तक चले गए कि वह शब्द उन्हां दे मन दे विच एक धुनी बन के टिक गया कहन लगे उन्हां दे तन दे कलेश रोग मिट गए किन्नू सिमरना चाहिदा है साहब कहिंदे सिमरो जास विशंभर एक है विशंभर विश्व नूं भरन वाला विश्व दे लोकां दियां खाली झोलियां भरन वाला विश्व विश्वंबर दे अर्थ ने दो शब्दां दा जोड़ है विश्व ते भर विश्व नूं भरन वाला भुखे लोकां नूं रोजी देण वाला उहनूं कहिंदे विश्वंबर उहदा सिमरन करो उहनूं याद करना चाहिदा है साहिब कहिंदे नाम जपत अगणत अनेकै अगणत दा अर्थ है गिणे नहीं जांदे अनेक ही लोक जिस दा नाम जपदे ने हुण विच नाम जपत शब्द आ गया क्योंकि दोवें कठियां ने सिमरन ते जपना फिर किसे ने सवाल कीता महाराज तुसी ते सरल जी गल करदे हो कल्ले नाम दी गल वेदां विच वेखो किन्ना ज्ञान लिखिया किन्नियां व्याकरण दी गल कीती है हजूर उहदा जवाब देंदे कहिंदे वेद पुराण सिमरते सुधाख्यर इनू सुधाख्यर पढ़ना है ध्यान दियो आप जी बाणी पढ़ दियो इनू असी भुलेखे नाल शुद्ध अखर पढ़ जाने असी ऐड़े नू कन्ना ला देने खखे नू पर इत्थे धद्दे दे नाल कन्ना लगा होया इहदा पहला अर्थ है सुधा खखे दे पैर विच ऐड़ा है सुधाख्यर सतगुरु गुरु अर्जन देव पातशाह जी कहिंदे जिन्ने भी वेदां ग्रंथां दे विच ज्ञान दिते गए ने सिमरतियां दे विच ज्ञान लिखे गए ने उह आए कित्थों ने उह कित्थों पैदा होए ने कहिंदे कीने राम नाम एक अखर वाहिगुरु दे नाम दे विचों ही सारे वेद पैदा होए ने इस करके नाम सब तो श्रेष्ठ है फिर हजूर कहिंदे किनका एक जिस जी बसावे ताकि महिमा गणी न आवे किनका की है छोटा जिहा नाम दा एक किनका जिहदे अंदर टिक जाए एक किनके दे अर्थ ने ਗੁਰੂ ਵੱਲੋਂ ਬਖਸ਼ਿਆ ਹੋਇਆ ਸਿੱਖ ਨੂੰ ਨਾਮ ਖਿਆਲ ਰੱਖ। ਇੱਕ ਨਾਮ ਅਸੀਂ ਖੁਦ ਜਪਦੇ ਹਾਂ, ਨਾਮ ਗੁਰੂ ਨੇ ਕਮਾਇਆ ਹੁੰਦਾ ਹੈ, ਤੇ ਆਪਣੀ ਕਮਾਈ ਦੇ ਵਿੱਚੋਂ ਇੱਕ ਛੋਟਾ ਜਿਹਾ ਕਿਣਕਾ ਸਿੱਖ ਦੇ ਹਿਰਦੇ ਵਿੱਚ ਟਿਕਾ ਦਿੰਦਾ, ਫਿਰ ਉਹਦੇ ਸਹਾਰੇ ਤੇ ਸਿੱਖ ਅੱਗੇ ਨਾਮ ਜਪਦਾ, ਫਿਰ ਉਹਦੀ ਪੂੰਜੀ ਵਧਣੀ ਸ਼ੁਰੂ ਹੋ ਜਾਂਦੀ। ਇਕੱਲਾ ਸਿੱਧਾ ਨਹੀਂ ਨਾਮ ਜਿਹੜਾ ਟਿਕਦਾ, ਕਿਣਕਾ ਜਿਹਦੇ ਮਨ ਵਿੱਚ ਵਸਾਏ ਗੁਰੂ ਆਪਣੇ ਵੱਲੋਂ ਕਮਾਇਆ ਹੋਇਆ ਨਾਮ ਉਹਦੇ ਮਨ ਵਿੱਚ ਧਰ ਦਿੰਦਾ। ਜਿਵੇਂ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਅੰਮ੍ਰਿਤ ਦੀ ਦਾਤ ਮੰਗਦਾ ਪੰਜ ਪਿਆਰਿਆਂ ਕੋਲੋਂ, ਉੱਥੇ ਫਿਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹਜ਼ੂਰੀ ਵਿੱਚ, ਦਸ ਪਾਤਸ਼ਾਹਾਂ ਦੀ ਹਜ਼ੂਰੀ ਵਿੱਚ ਉਹ ਨਾਮ ਦਾ ਕਿਣਕਾ ਸਿੱਖ ਦੇ ਹਿਰਦੇ ਵਿੱਚ ਰੱਖਿਆ ਜਾਂਦਾ, ਤੇ ਫਿਰ ਅੱਗੇ ਜਾ ਕੇ ਉਹ ਗੁਰਸਿੱਖ ਜਪਣ ਵਾਲਿਆਂ ਦੀ ਸੰਗਤ ਕਰਕੇ ਇਹਦੇ ਵਿੱਚ ਵਾਧਾ ਕਰ ਲੈਂਦਾ। ਉਹ ਅੱਗੇ ਬਚਨ ਕਹਿਣਗੇ, ਇੱਕ ਕਿਣਕਾ ਜਿਸ ਦੇ ਹਿਰਦੇ ਵਿੱਚ ਨਾਮ ਦਾ ਗੁਰੂ ਨੇ ਕਿਰਪਾ ਕਰਕੇ ਟਿਕਾ ਦਿੱਤਾ, ਸਤਿਗੁਰੂ ਕਹਿੰਦੇ ਰੱਬ ਤੇ ਬਹੁਤ ਵੱਡਾ, ਗੁਰੂ ਤੇ ਬੜਾ ਵੱਡਾ ਹੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਉਸ ਆਮ ਬੰਦੇ ਦੀ ਕੋਈ ਮਹਿਮਾ ਕਰਨ ਲੱਗ ਪਵੇ, ਉਹਦੀ ਵਡਿਆਈ ਨਹੀਂ ਕੀਤੀ ਜਾਂਦੀ, ਉਹ ਬੇਅੰਤ ਹੋ ਜਾਂਦਾ ਹੈ, ਕਿਹਾ ਹੀ ਨਹੀਂ ਜਾ ਸਕਦਾ। ਗੁਰੂ ਨਾਨਕ ਦੇਵ ਜੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਆਦਮੀ ਤੇ ਫਿਰ ਵੀ ਆਦਮੀ ਹੈ, ਜ਼ਮੀਨ ਤੇ ਤੁਰਨ ਵਾਲੀ ਕੀੜੀ ਵੱਲ ਵੇਖੋ। ਕਹਿੰਦੇ ਇੱਕ ਪਾਸੇ ਕੋਈ ਏਡਾ ਵੱਡਾ ਸੁਲਤਾਨ, ਸਮੁੰਦ ਸ਼ਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਉਹਦੇ ਕੋਲ ਮਾਲ ਧਨ ਦੀਆਂ ਪੰਡਾਂ ਇੰਨੀਆਂ ਨੇ ਜਿਵੇਂ ਸਮੁੰਦਰ ਦਾ ਪਾਣੀ, ਪਰ ਕੀੜੀ ਤੁਲ ਨਾ ਹੋਵਣੀ, ਜੇ ਤਿਸ ਮਨੋ ਨਾ ਵਿਸਰੈ। ਜੇ ਇੱਕ ਕੀੜੀ ਦੇ ਮਨ ਵਿੱਚ ਰੱਬ ਦਾ ਨਾਮ ਟਿਕ ਜਾਏ, ਰੱਬ ਦਾ ਨਾਮ ਟਿਕ ਜਾਏ, ਉਹ ਬਾਦਸ਼ਾਹ ਉਹਦੇ ਸਾਹਮਣੇ ਕੁਝ ਨਹੀਂ। ਜਾਂ ਇਸ ਹੈਸੀਅਤ ਵਾਲਾ ਵਿਅਕਤੀ ਜਿਹੜੇ ਕੀੜੀ ਵਾਲਾ ਜਿਹਦਾ ਸਰੂਪ ਹੈ, ਹੁਣ ਇੱਥੇ ਅਸੀਂ ਕਹਾਂਗੇ ਕੀੜੀ ਵਿੱਚ ਨਾਮ ਥੋੜੀ ਟਿਕਦਾ। ਅੱਜ ਕੱਲ ਸਾਡੇ ਵਿੱਚ ਗਿਆਨ ਨੇ ਕੁਝ ਨਾ ਕੁਝ ਚੁਕਾਉਣਾ ਸੀ ਸਾਨੂੰ, ਸਾਧ ਸੰਗਤ ਗਿਆਨ ਦੇ ਨਾਲ ਅਸੀਂ ਹੋਰ ਖਰਵੇ ਹੋ ਗਏ। ਕੀੜੀ ਵਿੱਚ ਨਾਮ ਕਿਵੇਂ ਟਿਕ ਸਕਦਾ? ਕਿਤੇ ਕਿਤੇ ਰੱਬ ਦਾ ਕੋਈ ਪਤਾ ਨਹੀਂ ਕੀ ਕਰਦਾ, ਕਰਨ ਤੇ ਆਵੇ ਲੱਕੜ ਨੂੰ ਤੋਰਦਾ, ਉਹਦੇ ਅੱਗੇ ਕੋਈ ਔਖਾ ਨਹੀਂ। ਇਸ ਕਰਕੇ ਜਿਹਦੇ ਵਿੱਚ ਨਾਮ ਵਸ ਗਿਆ ਉਹਦੀ ਮਹਿਮਾ ਗਿਣੀ ਨਹੀਂ ਜਾਂਦੀ। ਤੇ ਅਖੀਰ ਤੇ ਸਤਿਗੁਰਾਂ ਨੇ ਇੱਕ ਹੋਰ ਬੜਾ ਸੁੰਦਰ ਬਚਨ ਕਿਹਾ, ਕਹਿੰਦੇ ਕਾਂਖੀ ਏਕੈ ਦਰਸ ਤੁਹਾਰੋ। ਕਾਂਖੀ ਦਾ ਅਰਥ ਹੈ ਇੱਛਾ। ਜਿਨ੍ਹਾਂ ਗੁਰਮੁਖਾਂ ਨੂੰ ਤੇਰੇ ਦਰਸ਼ਨ ਕਰਨ ਦੀ ਇੱਛਾ ਹੈ, ਕਾਂਖੀ ਹੈ, ਖਿੱਚ ਹੈ, ਨਾਨਕ ਉਨ ਸੰਗ ਮੋਹੇ ਉਧਾਰੋ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਰੱਬ ਦੇ ਚਰਨਾਂ ਵਿੱਚ ਬੇਨਤੀ ਕਰੋ ਕਿ ਉਹਨਾਂ ਲੋਕਾਂ ਦੀ ਸੰਗਤ ਸਾਨੂੰ ਬਖਸ਼ ਦਿਓ ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਕਿਣਕਾ ਵਸ ਚੁੱਕਾ। ਨਾਨਕ ਉਨ ਸੰਗ ਮੋਹੇ ਉਧਾਰੋ, ਮੇਰਾ ਉਧਾਰ ਉਹਨਾਂ ਦੇ ਨਾਲ ਕਰੋ। ਇਹ ਬੜੀ ਅਜੀਬ ਘਟਨਾ, ਕਿਹਾ ਰੱਬ ਨੂੰ ਜਾ ਰਿਹਾ ਤੇ ਗੱਲ ਉਹਨਾਂ ਦੀ ਕੀਤੀ ਜਾ ਰਹੀ ਜਿਨ੍ਹਾਂ ਦੇ ਮਨ ਵਿੱਚ ਵਸ ਗਿਆ। ਗੱਲ ਰੱਬ ਨਾਲ ਕੀਤੀ ਜਾ ਰਹੀ ਹੈ, ਮੰਗ ਕਿਹਦੀ ਕੀਤੀ ਜਾ ਰਹੀ ਹੈ? ਇੱਥੇ ਰੱਬ ਨੂੰ ਨਹੀਂ ਮੰਗ ਰਿਹਾ, ਉਹਨਾਂ ਨੂੰ ਮੰਗ ਰਿਹਾ ਜਿਨ੍ਹਾਂ ਨੇ ਉਹਨੂੰ ਜਪਿਆ, ਜਿਹੜੇ ਵਸੇ। ਹੋਰ ਬਚਨ ਨੇ ਬਾਣੀ ਵਿੱਚ ਬੜੇ ਕਮਾਲ ਦੀ, ਕਈ ਵਾਰੀ ਬੁੱਧੀ ਕਹਿ ਦਿੰਦੀ ਵੀ ਗੱਲ ਕੀ ਹੈ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਉ ਕੁਰਬਾਨਾ ਜਾਓ ਮਿਹਰਬਾਨਾ, ਹਉ ਕੁਰਬਾਨਾ ਜਾਓ ਮਿਹਰਬਾਨਾ, ਕਿਹਨੂੰ ਕਹਿ ਰਹੇ ਨੇ? ਰੱਬ ਨੂੰ ਕਹਿ ਰਹੇ ਨੇ। ਤੇ ਕੁਰਬਾਨ ਕਿਹਨਾਂ ਤੋਂ ਜਾ ਰਹੇ ਨੇ? ਹਉ ਕੁਰਬਾਨਾ ਜਾਓ ਤਿੰਨਾ ਕਹਿ ਲੈਣ ਜੋ ਤੇਰਾ ਨਾਉ। ਕੁਰਬਾਨ ਉਹਨਾਂ ਤੋਂ ਜਾ ਰਹੇ ਨੇ ਕਹਿ ਰੱਬ ਨੂੰ ਰਹੇ, ਕਿਉਂਕਿ ਉਹ ਸਾਧ ਸੰਗਤ ਵਿੱਚ ਪੁਲ ਹੈ, ਉਹਦੇ ਤੋਂ ਬਿਨਾਂ ਕਿਵੇਂ ਪਾਰਲੇ ਕੰਢੇ ਤੇ ਜਾਵਾਂਗੇ। ਇਸ ਕਰਕੇ ਇਹ ਇਸ਼ਾਰੇ ਕੀਤੇ ਗਏ ਨੇ ਕਿ ਸਾਧ ਸੰਗਤ ਜ਼ਰੂਰੀ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਬਚਨ ਕਰਦੇ ਨੇ ਨਾਨਕ ਉਨ ਸੰਗ ਮੋਹੇ ਉਧਾਰੋ। ਔਰ ਇਸ ਬਾਣੀ ਦਾ ਜਿਹੜਾ ਕੇਂਦਰ ਇਸ ਤੁਕ ਵਿੱਚ ਹੈ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਇਹ ਬਾਣੀ ਜੋ ਸੁਖਮਣੀ ਸਾਹਿਬ ਹੈ ਇਹਦੇ ਵਿੱਚ ਪ੍ਰਭੂ ਦਾ ਨਾਮ ਹੈ, ਅੰਮ੍ਰਿਤ ਸਰੂਪ ਹੈ। ਇਹਦਾ ਨਿਵਾਸ ਕਿੱਥੇ ਹੈ? ਕਹਿੰਦੇ ਭਗਤ ਜਨਾ ਕੈ ਮਨ ਵਿਸ਼ਰਾਮ, ਇਸ ਨਾਮ ਦਾ ਟਿਕਾਣਾ ਰੱਬ ਦੇ ਪਿਆਰਿਆਂ ਦੇ ਮਨ ਵਿੱਚ ਹੁੰਦਾ ਹੈ, ਉੱਥੇ ਰਹਿੰਦਾ ਨਾਮ, ਨਾਮ ਉੱਥੇ ਟਿਕਿਆ ਹੋਇਆ ਹੈ, ਉਸ ਥਾਂ ਤੇ ਉਹਦਾ ਨਿਵਾਸ। ਭਗਤ ਜਨਾ ਕੈ ਮਨ ਵਿਸ਼ਰਾਮ ਰਹਾਓ। ਫਿਰ ਕਹਿੰਦੇ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਵਾਹਿਗੁਰੂ ਦਾ ਸਿਮਰਨ ਕੀਤਿਆਂ ਮਨੁੱਖ ਵਾਰ ਵਾਰ ਜੂਨਾਂ ਵਿੱਚ ਨਹੀਂ ਡਿੱਗਦਾ, ਵਾਰ ਵਾਰ ਜੂਨਾਂ ਦੇ ਦੁੱਖ ਵਿੱਚ ਨਹੀਂ ਪੈਂਦਾ, ਗਰਭ ਤੋਂ ਬਚ ਜਾਂਦਾ, ਉੱਥੇ ਨਿਵਾਸ ਨਹੀਂ ਕਰਦਾ। ਇਹਦੇ ਇੱਕ ਥਾਂ ਤੇ ਅਰਥ ਬੜੇ ਪਿਆਰੇ ਕੀਤੇ ਨੇ। ਹੁਣ ਇੱਥੇ ਬੜਾ ਵੱਡਾ ਸਵਾਲ ਖੜਾ ਹੁੰਦਾ, ਕਿਉਂਕਿ ਇਸ ਪ੍ਰਕਿਰਿਆ ਵਿੱਚ ਜਿਹਨੂੰ ਕਹਿ ਰਹੇ ਨੇ ਗਰਭ ਨਾ ਵਸੈ, ਇਹਦੇ ਵਿੱਚ ਤੇ ਗੁਰੂ ਨਾਨਕ ਦੇਵ ਜੀ ਵੀ ਆਏ ਨੇ, ਕਬੀਰ ਜੀ ਵੀ ਆਏ ਨੇ, ਗਰਭ ਉਹਨਾਂ ਨੇ ਵੀ ਨਿਵਾਸ ਕੀਤਾ, ਤਾਂ ਉਹਨਾਂ ਦਾ ਜਨਮ ਹੋਇਆ, ਤਾਂ ਉਹਨਾਂ ਦਾ ਸਰੀਰ ਬਣਿਆ। ਇੱਥੇ ਕਈਆਂ ਗੁਰਮੁਖਾਂ ਨੇ ਅਰਥ ਕੀਤੇ, ਉਹ ਕਹਿੰਦੇ ਵੀ ਜਿਹੜੇ ਰੱਬ ਦੇ ਪਿਆਰੇ ਜਨਮ ਲੈਂਦੇ ਨੇ ਉਹ ਆਪਣੇ ਸਰੀਰ ਵਿੱਚ ਆਮ ਬੰਦੇ ਵਾਂਗ ਲਗਾਤਾਰ 10 ਮਹੀਨੇ ਨਿਵਾਸ ਨਹੀਂ ਰੱਖਦੇ, ਉਹਨਾਂ ਦੇ ਸਰੀਰ ਦੇ ਵਿੱਚ ਉਹਨਾਂ ਚਿਰ ਪਵਨ ਵੈਸੇ ਕੰਮ ਕਰਦੀ ਰਹਿੰਦੀ, ਸਰੀਰ ਵੱਧਦਾ ਰਹਿੰਦਾ, ਜਦੋਂ ਜਨਮ ਲੈਣਾ ਹੁੰਦਾ ਹੈ ਉਦੋਂ ਉਹ ਸਰੀਰ ਦੇ ਵਿੱਚ ਨਿਵਾਸ ਕਰਨਾ ਸ਼ੁਰੂ ਕਰ ਦਿੰਦੇ, ਉਸ ਟਾਈਮ ਉਹ ਬਹੁਤਾ ਸਮਾਂ ਲੰਮਾ ਵਿੱਚ ਨਹੀਂ ਰਹਿੰਦੇ, ਕਿਉਂਕਿ ਉਹ ਕਲਾਵਾਨ ਨੇ, ਉਹਨਾਂ ਵਿੱਚ ਸ਼ਕਤੀ ਹੈ। ਖੈਰ ਅੱਗੇ ਬਚਨ ਕਹਿੰਦੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਪ੍ਰਭ ਕੈ ਸਿਮਰਨ ਦੁੱਖ ਜਮ ਨਸੈ, ਜਿੱਥੇ ਵਾਹਿਗੁਰੂ ਦਾ ਸਿਮਰਨ ਹੋਵੇ ਉਸ ਥਾਂ ਤੇ ਦੁੱਖ ਅਤੇ ਜਮ ਨਸ ਜਾਂਦੇ ਨੇ, ਨਸਣ ਦਾ ਮਤਲਬ ਭੱਜ ਜਾਂਦੇ, ਦੌੜ ਜਾਂਦੇ, ਉੱਥੋਂ ਖਤਮ ਹੋ ਜਾਂਦੇ ਹਨ। ਸਾਹਿਬ ਕਹਿੰਦੇ ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਕਾਲ ਦਾ ਅਰਥ ਹੈ ਟਾਈਮ, ਸਮਾਂ, ਮੌਤ। ਜਿਸ ਮਨੁੱਖ ਦੇ ਮਨ ਵਿੱਚ ਵਾਹਿਗੁਰੂ ਦਾ ਸਿਮਰਨ ਟਿਕ ਜਾਏ ਉਹ ਕਾਲ ਤੋਂ ਉੱਚਾ ਹੋ ਜਾਂਦਾ, ਟਾਈਮ ਉਹਦੇ ਉੱਤੇ ਪ੍ਰਭਾਵ ਨਹੀਂ ਪਾਉਂਦਾ, ਉਹ ਸਮੇਂ ਦੀ ਕੈਦ ਵਿੱਚ ਨਹੀਂ ਰਹਿੰਦਾ, ਸਮੇਂ ਤੋਂ ਬਾਹਰ ਚਲਾ ਜਾਂਦਾ, ਉਹ ਅਕਾਲ ਦਾ ਪੁਜਾਰੀ ਹੋ ਜਾਂਦਾ, ਕਾਲ ਤੋਂ ਉੱਚਾ ਉੱਠ ਜਾਂਦਾ, ਮੌਤ ਤੋਂ ਉੱਚਾ ਉੱਠ ਜਾਂਦਾ। ਸਾਹਿਬ ਕਹਿੰਦੇ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਵਾਹਿਗੁਰੂ ਦਾ ਸਿਮਰਨ ਜਿਸ ਥਾਂ ਤੇ ਹੈ, ਜੇ ਉਸ ਆਦਮੀ ਦਾ ਦੁਸ਼ਮਣ ਉਹਦਾ ਨੁਕਸਾਨ ਕਰਨ ਵਾਸਤੇ ਆਏ ਵੀ ਐਸੀ ਜੁਗਤ ਬਣ ਜਾਂਦੀ ਹੈ ਵੀ ਉਹ ਟਲ ਜਾਂਦਾ ਹੈ, ਟਲ ਸਕਦਾ ਬੜਾ ਕੁਝ, ਬਹੁਤ ਕੁਝ ਟਲਦਾ ਸਾਡੀ ਜ਼ਿੰਦਗੀ ਦੇ ਵਿੱਚ, ਇਸ ਤਰ੍ਹਾਂ ਦਾ ਬਹੁਤ ਕੁਝ ਹੈ ਜੋ ਨਵਾਂ ਹੋ ਸਕਦਾ ਹੈ, ਜੋ ਭਾਗ ਵਿੱਚ ਨਹੀਂ ਸੀ ਲਿਖਿਆ। ਖਿਆਲ ਰੱਖਣਾ, ਅਸੀਂ ਕਈ ਵਾਰੀ ਕਹਿੰਦੇ ਹਾਂ ਗੁਰੂ ਵਾਲੇ ਬਣਨ ਦਾ ਕੀ ਲਾਭ, ਭਗਤੀ ਕਰਨ ਦਾ ਕੀ ਲਾਭ, ਸਿੱਖੀ ਕਮਾਉਣ ਦਾ ਕੀ ਲਾਭ, ਜੇ ਅਸੀਂ ਦੂਰ ਹੋ ਕੇ ਜੀਵੇ ਤੇ ਕਈ ਕੁਝ ਨਵਾਂ ਜੁੜ ਸਕਦਾ ਸਾਡੀ ਭਾਗ ਸ਼ੈਲੀ ਵਿੱਚ, ਗਲਤ ਜੁੜ ਸਕਦਾ, ਜੇ ਗੁਰੂ ਦੇ ਨੇੜੇ ਆ ਕੇ ਜੀਵਾਂਗੇ ਤੇ ਕਈ ਕੁਝ ਵਿੱਚੋਂ ਕੱਟਿਆ ਜਾ ਸਕਦਾ, ਠੀਕ ਹੈ ਸਾਰਾ ਨਹੀਂ ਕੱਟਿਆ ਜਾ ਸਕਦਾ, ਉਸ ਇਹ ਗੁਰੂ ਦੀ ਮਰਜ਼ੀ, ਇਹ ਕਿੰਨਾ ਕੁ ਲਾਉਣਾ ਕਿੰਨਾ ਕੁ ਕੱਟਣਾ, ਪਰ ਇਹ ਇੱਕ ਸੱਚ ਹੈ। ਸਾਹਿਬ ਕਹਿੰਦੇ ਨੇ ਦੁਸ਼ਮਣ ਟਲ ਜਾਂਦਾ ਉਹਦੀ ਜ਼ਿੰਦਗੀ ਵਿੱਚੋਂ, ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ, ਅਕਾਲ ਪੁਰਖ ਦਾ ਸਿਮਰਨ ਕੀਤਿਆਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਵਿਘਨ ਨਾਸ਼ ਹੋ ਜਾਂਦੇ ਨੇ, ਖਤਮ ਹੋ ਜਾਂਦੇ ਹਨ। ਪ੍ਰਭ ਕੈ ਸਿਮਰਨ ਅਨਦਿਨ ਜਾਗੈ, ਅਨਦਿਨ ਦਾ ਅਰਥ ਹੈ ਦਿਨ ਰਾਤ, ਜਿੱਥੇ ਵਾਹਿਗੁਰੂ ਦਾ ਸਿਮਰਨ ਟਿਕ ਜਾਏ ਉਹ ਵਿਅਕਤੀ ਦਿਨ ਰਾਤ ਇੱਕ ਜਾਗ੍ਰਿਤ ਹੋਸ਼ ਦੀ ਦਸ਼ਾ ਵਿੱਚ, ਗਿਆਨ ਦੀ ਦਸ਼ਾ ਵਿੱਚ ਜਿਉਂਦਾ, ਸੁੱਤਾ ਨਹੀਂ ਜਿਉਂਦਾ, ਉਹ ਲਗਾਤਾਰ ਅੰਦਰੋਂ ਬਾਹਰੋਂ ਜਾਗਣਾ ਸ਼ੁਰੂ ਕਰ ਦਿੰਦਾ। ਸਾਹਿਬ ਕਹਿੰਦੇ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਭਉ ਦਾ ਅਰਥ ਹੈ ਡਰ, ਡਰ ਕਾਹਦਾ ਹੈ, ਡਰ ਇਹ ਹੈ ਜੋ ਮੈਂ ਹਾਂ ਉਹਦੇ ਵਿੱਚੋਂ ਕੁਝ ਘੱਟ ਨਾ ਜਾਏ, ਜਿੰਨਾ ਮੇਰਾ ਸਤਿਕਾਰ ਹੈ ਕਿਤੇ ਉਹਦੇ ਵਿੱਚੋਂ ਕੁਝ ਨਾ ਘਟੇ, ਜਿੰਨੀ ਮੇਰੇ ਕੋਲ ਮਾਇਆ ਹੈ ਕਿਤੇ ਉਹਦੇ ਵਿੱਚੋਂ ਨਾ ਕੁਝ ਘਟ ਜਾਏ, ਇਹ ਹੈ ਭਉ। ਤੇ ਜਦੋਂ ਸਾਰਾ ਕੁਝ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਨਾਮ ਤੇ ਜਪਣੇ ਆ, ਬਾਣੀ ਤੇ ਪੜ੍ਹਨੇ ਆ, ਪਰ ਕਾਰੋਬਾਰ ਦੀ, ਪਰਿਵਾਰ ਦੀ ਚਿੰਤਾ ਵਿਆਪਦੀ ਰਹਿੰਦੀ ਹੈ, ਕੀ ਕਰੀਏ। ਤੇ ਸਤਿਗੁਰਾਂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਗੁਰਸਿੱਖੋ, ਜਿਹੜਾ ਸਿਪਾਹੀ ਕਿਸੇ ਰਾਜੇ ਦੀ ਨੌਕਰੀ ਕਰਦਾ ਤੇ ਰਾਜਾ ਉਹਨੂੰ ਸਵਾਰੀ ਕਰਨ ਵਾਸਤੇ ਘੋੜਾ ਦਿੰਦਾ। ਘੋੜੇ ਤੇ ਉਹ ਸਵਾਰੀ ਕਰਦਾ, ਸਿਪਾਹੀ ਬਾਹਰ ਦੌੜ ਭੱਜ ਕਰਾ ਕੇ ਤੇ ਲਿਆ ਕੇ ਜਦੋਂ ਸ਼ਾਮ ਨੂੰ ਵਾਪਸ ਛੁੱਟੀ ਜਾਣਾ ਹੁੰਦਾ, ਉਹਨੇ ਘੋੜਾ ਉਹਦੇ ਬੂਹੇ ਤੇ ਬੰਨ ਦਿੰਦਾ ਵੀ ਇਹ ਤੇ ਤੇਰਾ ਹੈ, ਭੁੱਖ ਲੱਗੀ ਤੇ ਤੇਰੀ, ਬਿਮਾਰ ਹੋਇਆ ਤੇ ਤੇਰਾ। ਕਹਿਣ ਲੱਗੇ ਜਿਹੜੇ ਤੁਹਾਡੇ ਕਾਰੋਬਾਰ ਨੇ, ਤੁਹਾਡੇ ਜਿਹੜੇ ਪਰਿਵਾਰ ਨੇ, ਤੁਸੀਂ ਮੇਰੇ ਦਰਵਾਜ਼ੇ ਤੇ ਬੰਨ ਦਿਓ, ਮੈਂ ਆਪੇ ਵੇਖ ਲਵਾਂਗਾ ਕੌਣ ਜਿਉਂਦਾ ਤੇ ਕੌਣ ਮਰਦਾ, ਇਹਨਾਂ ਮੈਂ ਆਪੇ ਵੇਖ ਲਵਾਂਗਾ, ਤੁਹਾਡਾ ਕੰਮ ਨਹੀਂ। ਪਰ ਸਾਧ ਸੰਗਤ ਤੇ ਹਿੰਮਤ ਕਰਨੀ ਬਹੁਤ ਔਖੀ ਹੈ, ਗੁਰੂ ਤੇ ਛੱਡਣਾ ਬੜਾ ਔਖਾ, ਇਸ ਘੋੜੇ ਕਿੱਥੇ ਛੱਡਣੇ ਆ। ਇਹ ਵਿਰਲਿਆਂ ਦੇ ਹਿੱਸੇ ਆਉਂਦਾ, ਇਸ ਕਰਕੇ ਡਰ ਉਹਨਾਂ ਨੂੰ ਤਾਂ ਨਹੀਂ ਵਿਆਪਦਾ ਕਿਉਂਕਿ ਉਹਨਾਂ ਨੇ ਸਭ ਕੁਝ ਗੁਰੂ ਨੂੰ ਸੌਂਪ ਦਿੱਤਾ। ਫਿਰ ਕਹਿੰਦੇ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਇੱਕ ਦੁੱਖ ਹੁੰਦਾ, ਇੱਕ ਸੰਤਾਪ ਹੁੰਦਾ ਹੈ। ਸੰਤਾਪ ਉਹ ਪੀੜਾ ਹੁੰਦੀ ਹੈ ਜਿਹੜੀ ਪ੍ਰਗਟ ਨਾ ਹੋਵੇ, ਅੰਦਰ ਅੰਦਰ ਰਹੇ। ਸੰਤਾਪ ਦੁੱਖ ਤੋਂ ਵੀ ਖਤਰਨਾਕ। ਗੁਰਸਿੱਖ ਦੇ ਜੀਵਨ ਵਿੱਚ ਸੰਤਾਪ ਵੀ ਉਹਦੇ ਤੇ ਅਸਰ ਨਹੀਂ ਕਰਦਾ। ਸੰਤਾਪ ਰਵੇ ਵੀ, ਪੀੜਾ ਰਵੇ ਵੀ, ਉਹ ਪੀੜਾ ਦੇ ਹੁੰਦਿਆਂ ਵੀ ਪੀੜਾ ਤੋਂ ਰਹਿਤ ਜਿਉਣਾ ਸ਼ੁਰੂ ਕਰ ਦਿੰਦਾ। ਦੋ ਚੀਜ਼ਾਂ ਨੇ ਗੁਰੂ ਘਰ ਵਿੱਚ, ਜਾਂ ਤੇ ਪੀੜਾ ਹਟਾ ਦੇਣੀ ਤੇ ਜਾਂ ਸਾਧ ਸੰਗਤ ਪੀੜਾ ਨੂੰ ਸਹਿਣ ਕਰਨ ਦੀ ਸ਼ਕਤੀ ਅੰਦਰ ਪਾ ਦੇਣੀ। ਇਹ ਦੋਵੇਂ ਦਾਤਾਂ ਉਹਨੂੰ ਮਿਲ ਜਾਂਦੀਆਂ ਨੇ। ਪਰ ਇਹ ਜਿਹੜਾ ਸਿਮਰਨ ਕਿਵੇਂ ਹੋ ਸਕਦਾ? ਸਾਹਿਬ ਕਹਿੰਦੇ ਪ੍ਰਭ ਕਾ ਸਿਮਰਨ ਸਾਧ ਕੈ ਸੰਗ। ਵਾਹਿਗੁਰੂ ਦਾ ਸਿਮਰਨ ਗੁਰਮੁਖ ਦੀ ਸੰਗਤ ਵਿੱਚ ਕੀਤਾ ਜਾ ਸਕਦਾ। ਖਿਆਲ ਰੱਖਣ, ਇਹਦੇ ਸਾਧ ਦੇ ਅਰਥ ਸਾਫ਼ ਸਾਫ਼ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਗੁਰਮੁਖ ਕਹੇ ਨੇ, ਸਾਧ ਕਹੇ ਨੇ, ਗੁਰੂ ਨਹੀਂ ਕਹੇ ਇੱਥੇ। ਗੁਰੂ ਦਾ ਹੀ ਉਹ ਕੰਮ ਹੈ ਜਿਹੜਾ ਗੁਰਮੁਖ ਹੈ। ਆਰਜ਼ੀ ਤੌਰ ਤੇ ਗੁਰੂ ਵਾਲਾ ਕੰਮ ਕਰ ਰਿਹਾ, ਪਰ ਇੱਥੇ ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਵਾਹਿਗੁਰੂ ਦਾ ਸਿਮਰਨ ਸਾਧੂ ਦੀ ਸੰਗਤ ਵਿੱਚ ਹੀ ਕੀਤਾ ਜਾ ਸਕਦਾ। ਸਰਬ ਨਿਧਾਨ ਨਾਨਕ ਹਰ ਰੰਗ। ਇਸ ਨਾਮ ਦੇ ਨਾਲ ਪ੍ਰੇਮ ਕੀਤਿਆਂ ਜ਼ਿੰਦਗੀ ਦੇ ਸਾਰੇ ਜਿਹੜੇ ਖਜ਼ਾਨੇ ਨੇ ਉਹ ਮਨੁੱਖ ਨੂੰ ਪ੍ਰਾਪਤ ਹੋ ਜਾਂਦੇ। ਸਾਹਿਬ ਅੱਗੇ ਬਚਨ ਕਰਦੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਵਾਹਿਗੁਰੂ ਦਾ ਸਿਮਰਨ ਕਰਦਿਆਂ ਕਰਦਿਆਂ ਉਸ ਗੁਰਸਿੱਖ ਦੇ ਜੀਵਨ ਵਿੱਚ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਤਾਕਤਾਂ ਆਉਣ ਲੱਗ ਪੈਂਦੀਆਂ, ਸ਼ਕਤੀਆਂ ਆਉਣ ਲੱਗ ਪੈਂਦੀਆਂ ਨੇ, ਰਿੱਧੀਆਂ ਸਿੱਧੀਆਂ ਪੈਦਾ ਹੋ ਜਾਂਦੀਆਂ ਨੇ। ਪਰ ਇਹਦੇ ਤੋਂ ਅੱਗੇ ਸਿੱਖ ਖਿਆਲ ਰੱਖੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਗੁਰੂ ਅੱਗੇ ਅਰਦਾਸ ਕਰਕੇ ਉਹਨਾਂ ਚਿਰ ਰਿੱਧੀਆਂ ਸਿੱਧੀਆਂ ਦੀ ਬਿਲਕੁਲ ਵਰਤੋਂ ਨਾ ਕਰੇ ਜਿੰਨਾ ਚਿਰ ਗਿਆਨ ਧਿਆਨ ਤੇ ਤਤ ਬੁੱਧ ਉਹਦੇ ਕੋਲ ਨਾ ਆ ਜਾਏ, ਨਹੀਂ ਤੇ ਉਹ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਕਣ ਕੈ ਆਵਤ ਲਾਜਾ ਵਾਲੀ ਦਸ਼ਾ ਵਿੱਚ ਚਲਾ ਜਾਏਗਾ। ਮਾਇਆ ਆਵੇਗੀ, ਰਿੱਧੀਆਂ ਸਿੱਧੀਆਂ ਆਉਣਗੀਆਂ। ਬੜੇ ਲੋਕ ਨੇ ਜਿਹੜੇ ਬੜੇ ਬੜੇ ਸਾਧਕ, ਬੜੇ ਬੜੇ ਸਿਮਰਨ ਕਰਨ ਵਾਲੇ ਸਾਧ ਸੰਗਤ ਜੀ, ਮਾਇਆ ਦੇ ਐਸੇ ਬੁਲੇਟੇ ਗਏ ਪਰਤ ਕੇ ਉੱਠਣ ਨਹੀਂ ਦਿੰਦੇ, ਕਿਉਂਕਿ ਮਾਇਆ ਨੇ ਆਉਣਾ। ਜਿੱਥੇ ਸਿਮਰਨ ਹੈ ਉੱਥੇ ਮਾਇਆ ਨੇ ਆਉਣਾ, ਤੇ ਉਹ ਸੱਜਣ ਕਹਿੰਦੇ ਨੇ ਸਾਡਾ ਸਿਮਰਨ ਸਫਲ ਹੋ ਗਿਆ, ਮਾਇਆ ਆ ਗਈ ਬਹੁਤ ਜ਼ਿਆਦਾ। ਮਾਇਆ ਵਧਾ ਲਈ, ਮਾਇਆ ਮਾੜੀ ਨਹੀਂ, ਉਹ ਵੀ ਨਾਮ ਬਣ ਸਕਦੀ ਹੈ, ਪਰ ਉੱਥੇ ਫਸ ਗਏ। ਇਸ ਕਰਕੇ ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਗੁਰਸਿੱਖ ਨੂੰ ਹੋਰ ਕੀ ਮਿਲਦਾ? ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਧਿਆਨ ਦੀ ਪ੍ਰਾਪਤੀ ਹੁੰਦੀ, ਧਿਆਨ ਉਹਦਾ ਆਪਣੇ ਆਪ ਨਾਮ ਵਿੱਚ ਜੁੜਨਾ ਸ਼ੁਰੂ ਹੋ ਜਾਂਦਾ। ਤਤ ਬੁੱਧ, ਅਸਲੀ ਬੁੱਧੀ ਅੰਦਰੋਂ ਪ੍ਰਗਟ ਹੋ ਜਾਂਦੀ। ਫਿਰ ਕਹਿੰਦੇ ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਜਿਹਦੇ ਅੰਦਰ ਸਿਮਰਨ ਦੀ ਰੌਂ ਚੱਲ ਪਏ ਲਗਾਤਾਰ, ਜਪ ਤਪ ਤੇ ਪੂਜਾ ਉਹਦੇ ਜੀਵਨ ਵਿੱਚ ਆਪੇ ਹੀ ਆ ਜਾਂਦੀਆਂ ਨੇ, ਯਾਨੀ ਕਿ ਉਹਦੇ ਵਿੱਚ ਹੀ ਰਹਿੰਦੀਆਂ ਨੇ। ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਵਾਹਿਗੁਰੂ ਦੇ ਸਿਮਰਨ ਨੂੰ ਕੀਤਿਆਂ ਦੁਬਧਾ ਬਿਣਸ ਜਾਂਦੀ ਹੈ, ਦਵੈਤ ਦਾ ਨਾਸ ਹੋ ਜਾਂਦਾ ਹੈ। ਸਾਹਿਬ ਕਹਿੰਦੇ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ। ਨਾਮ ਜਪਣ ਵਾਲੇ ਲੋਕ ਇਸ ਤਰ੍ਹਾਂ ਰਹਿੰਦੇ ਜਿਵੇਂ ਤੀਰਥ ਉਹਨਾਂ ਦੇ ਕੋਲ ਹੀ ਹੋਣ, ਇੱਕ ਇਸ਼ਨਾਨ ਦੀ ਦਸ਼ਾ ਉਹਨਾਂ ਦੇ ਜੀਵਨ ਵਿੱਚ ਟਿਕੀ ਰਹਿੰਦੀ ਹੈ। ਪ੍ਰਭ ਕੈ ਸਿਮਰਨ ਦਰਗ ਹੈ ਮਾਨੀ। ਪਰਮਾਤਮਾ ਦੀ ਦਰਗਾਹ ਵਿੱਚ, ਰੱਬ ਦੇ ਘਰ ਵਿੱਚ ਉਹਨਾਂ ਨੂੰ ਸਨਮਾਨ ਮਿਲਦਾ, ਉਹਨਾਂ ਨੂੰ ਇੱਜ਼ਤ ਮਿਲਦੀ ਏ, ਆਦਰ ਮਿਲਦਾ ਹੈ। ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਪ੍ਰਭ ਕੈ ਸਿਮਰਨ ਸੁਫਲ ਫਲਾ। ਜਿਉ ਜਿਉ ਸਿਮਰਨ ਵਿੱਚ ਮਨੁੱਖ ਦਾ ਮਨ ਟਿਕਦਾ ਜਾਂਦਾ ਹੈ, ਉਹਦੀ ਜ਼ਿੰਦਗੀ ਵਿੱਚ ਜੋ ਕੁਝ ਹੁੰਦਾ ਹੈ ਉਸ ਨੂੰ ਭਲਾ ਲੱਗਣ ਲੱਗ ਪੈਂਦਾ ਹੈ, ਚੰਗਾ ਲੱਗਣ ਲੱਗ ਪੈਂਦਾ ਹੈ। ਉਹ ਆਪਣੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਵਾਪਰਦਾ ਹੈ ਉਹਦੇ ਉਲਟ ਪਰਮਾਤਮਾ ਨਾਲ ਝਗੜਦਾ ਨਹੀਂ। ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਉਹਦੇ ਵਿੱਚ ਜੇ ਉਹਨੂੰ ਗਰੀਬੀ ਮਿਲਦੀ ਹੈ ਤਾਂ ਵੀ ਮੁਬਾਰਕ, ਜੇ ਅਮੀਰੀ ਮਿਲਦੀ ਤਾਂ ਵੀ ਮੁਬਾਰਕ, ਮਾਨ ਸਨਮਾਨ ਇੱਕੋ ਜਿਹਾ ਉਹਦੇ ਵਾਸਤੇ ਹੋ ਜਾਂਦਾ ਔਰ ਉਸ ਮਨੁੱਖ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ, ਫਲਾਂ ਸਹਿਤ ਹੋ ਜਾਂਦੀ। ਪਰ ਇਹ ਸਿਮਰਨ ਕੌਣ ਕਰਦੇ ਨੇ? ਸਹਿਬ ਕਹਿੰਦੇ ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋਂ ਪਾਏ। ਇਹ ਉਹੀ ਮਨੁੱਖ ਸਿਮਰਨ ਕਰ ਸਕਦੇ ਜਿਨ੍ਹਾਂ ਤੋਂ ਵਾਹਿਗੁਰੂ ਆਪ ਤਰੁੱਟ ਕੇ ਕਰਾਉਂਦਾ ਹੈ। ਪਰ ਗੁਰੂ ਅਰਜਨ ਦੇਵ ਜੀ ਫਿਰ ਕਹਿੰਦੇ ਮੈਂ ਉਹਨਾਂ ਮਨੁੱਖਾਂ ਦੇ ਪੈਰੀ ਲੱਗਣਾ, ਉਹਨਾਂ ਦੇ ਚਰਨੀ ਲੱਗਣਾ। ਚੌਥੇ ਪਦੇ ਵਿੱਚ ਸਹਿਬ ਕਹਿੰਦੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਜਿੰਨੇ ਸਾਧਨ ਨੇ ਧਰਮ ਦੇ ਸਾਰਿਆਂ ਤੋਂ ਉੱਚਾ ਵਾਹਿਗੁਰੂ ਦਾ ਸਿਮਰਨ ਹੈ। ਪ੍ਰਭ ਕੈ ਸਿਮਰਨ ਉਦਰੇ ਮੂਚਾ। ਜਿਹੜੇ ਨੀਵੇਂ ਲੋਕ ਨੇ ਉਹ ਸਿਮਰਨ ਕਰਕੇ ਉਹਨਾਂ ਦਾ ਉਧਾਰ ਹੋ ਜਾਂਦਾ, ਉੱਚੇ ਹੋ ਜਾਂਦੇ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਇਹ ਉਚਾਰਨ ਹੈ ਇਸ ਦਾ। ਇਹ ਵਾਹਿਗੁਰੂ ਦਾ ਸਿਮਰਨ ਕੀਤਿਆਂ ਮਨ ਦੀ ਜਿਹੜੀ ਭੁੱਖ ਹੈ ਖਤਮ ਹੋ ਜਾਂਦੀ, ਮਨ ਨੂੰ ਰਜੇਵਾਂ ਨਸੀਬ ਹੁੰਦਾ। ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਉਸ ਮਨੁੱਖ ਨੂੰ ਆਪਣੀ ਜ਼ਿੰਦਗੀ ਬਾਰੇ ਸਭ ਕੁਝ ਸੁਝਣ ਲੱਗ ਪੈਂਦਾ, ਪਤਾ ਲੱਗਣ ਲੱਗ ਪੈਂਦਾ। ਪ੍ਰਭ ਕੈ ਸਿਮਰਨ ਨਾ ਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਜਮਾਂ ਦਾ ਡਰ ਨਹੀਂ ਰਹਿੰਦਾ, ਮੌਤ ਦਾ ਭੈ ਨਹੀਂ ਰਹਿੰਦਾ ਔਰ ਇਸ ਜੀਵਨ ਦੌਰਾਨ ਪੂਰਨ ਤ੍ਰਿਪਤੀ ਪ੍ਰਾਪਤੀ ਹੋ ਜਾਂਦੀ ਹੈ, ਆਸ਼ਾ ਪੂਰੀ ਹੋ ਜਾਂਦੀ, ਭਾਵ ਮਨ ਤ੍ਰਿਪਤ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਅਕਾਲ ਪੁਰਖ ਦਾ ਸਿਮਰਨ ਕਰਨ ਦੇ ਨਾਲ ਮਨ ਵਿੱਚੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ ਔਰ ਉਹਦਾ ਅੰਮ੍ਰਿਤ ਨਾਮ ਹਿਰਦੇ ਦੇ ਵਿੱਚ ਸਮਾ ਜਾਂਦਾ, ਟਿਕ ਜਾਂਦਾ। ਸਹਿਬ ਅਖੀਰ ਤੇ ਕਹਿੰਦੇ ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਜੀ, ਪ੍ਰਭੂ ਜੀ ਕਿੱਥੇ ਵਸਦੇ? ਸਾਧੂ ਦੀ ਰਸਨਾ ਤੇ, ਨਾਮ ਜਪਣ ਵਾਲਿਆਂ ਦੀ ਰਸਨਾ ਤੇ ਉਹਦਾ ਨਿਵਾਸ ਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਮੈਂ ਉਹਨਾਂ ਲੋਕਾਂ ਦੇ ਦਾਸਾਂ ਦਾ ਦਾਸ, ਨਾਨਕ ਜਨ ਕਾ ਦਾਸਨ ਦਸਨਾ, ਦਾਸਾਂ ਦਾ ਦਾਸ ਜਿਨ੍ਹਾਂ ਦੇ ਅੰਦਰ ਸਿਮਰਨ ਦਾ ਨਿਵਾਸ ਏ। ਆਓ ਐਸੇ ਨਾਮ ਨੂੰ ਇੱਕ ਦੋ ਮਿੰਟ ਵਾਸਤੇ ਜਪੀਏ ਤੇ ਸਮਾਪਤੀ ਕਰਾਂਗੇ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।